شان نادر احمد کیا پہلے چھائے سنگھ پہے کیا پیچھے آئے.
واہگرو جی کا خالصہ واہگرو جی کی فتح. پرم ستکار یوگ سنمان یوگ گرو کا خاص روپ گرو خالصہ سات سنگت جن کے بھاگ بڑے ہیں بھائی تن سادھو سنگ مکھ جڑے. جگت گرو شری گرو گرنتھ صاحب جی مہاراج جی دے پوتر چرنا وچ نویں پاتشاہ تن تن شری گرو تیگ بہادر صاحب جی مہاراج جی دے پوتر اتحاسک استھان گردوارا شری دکھ نوارن صاحب جی دے پاون دربار اندر حاضریاں بھر کے ستگران دے خالصے پنتھ دا پوتر اتحاس سربن کر رہے. احمد شاہ ودالی جدوں دلی نہیں پہنچیا رستے وچوں ہی نزیب رہیلے دے کہن تے پچھے واپس مڑیا تو خالصے نے گرمتا کیتا ہن سما ہے ودالی کولوں بدلہ لین دا. ہلا بولیا ودالی تے گلجیاں دے نال تھان تھان تے جنگ ہوندا رہا. سنگھا نے فلور جا کے اگا روک لیا روپڑ والے پاسے مڑیا سنگھ ادھر جا پہنچے پہاڑا دے علاقیاں چوں ہوندا ہویا جدوں اگے ودھدا تے سنگھ کدے دنے کدے رات حملہ کردے نے. بڑی بھاری نک دب کیتا ودالی دے پریشان ہویا سوچدا کہ شاید لگدا ہے قیامت دا روز آ گیا بارہویں صدی آ گئی ہے. انہیں جہان خان نو اپنی مدد واسطے بلایا بٹالے دے کول بڑا وڈا جنگ ہویا اس جنگ دے وچ ودالی دی فوج نو ہار کے لاہور وڑنا چاہندا سی لاہور تو پرے نکل کے ملتان چلا گیا. اس طرح ودالی دے اتے خالصے نے اپنا زور وکھایا پرباب وکھایا. ودالی حیران سی پریشان سی کہ میں جس خالصے نو چھیلا سمجھدا سی بٹیرا سمجھدا سی انہاں بٹیریاں نے ساڈے ورگے باجاں دے چھکے چھڑا دتے. انہاں چھیلیاں نے ساڈے ورگے ببر شیراں نوں حیران کر کے رکھ دتا. کہندا ہن جڑا میرا کوئی ہوے گا میری انس وچ ہوے گا پتر پوترا ہن ہندوستان ول منہ نہیں کرے گا جڑا آوے گا وہ پچھتاوے گا کیونکہ انہاں سنگھاں نے اس خالصے نے پنجاب دی دھرتی تو انہاں نوں لنگھن نہیں دینا. تو اس طرح ودالی اگے ودھ گیا ہے. سردار رتن سنگھ جی پنگو اے جنہ اتہاس ہے لدھیانے شہر دے وچ کیپٹن مرے نو ایک انگریز افسر نو سنا رہے ہیں. پنت پرکاش دی بھومکا وچ جدوں کتھا پرارمبھ کیتی سی 17 جون نو اس دے نے وچار کر چکے ہیں. ایک انگریز افسر سی سر ڈیوڈ آکٹر لونی انہیں جدو بہادر شاہ جفر نو پچھیا سی ہندوستان دا اخیرلا بادشاہ سی مغل بادشاہ بہادر شاہ جفر یہ سنگھ کون نے وہ کہندا یہ لٹیرے نے لٹ مار کردے سن اسی انہاں نو تھوڑا جا راج دے دیتا ہے تے راج کرن لگ پئے نے. انہیں کیپٹن مرے دی ڈیوٹی لائی سی کہ توں جا کے سنگھاں دا اتہاس لکھا. بوٹے شاہ مولوی نے اتہاس لکھنا شروع کیتا. حالے بھی وہ پستک ملتی ہے بوٹے شاہ مولوی دی تواریخ پنجاب جو نے اتہاس لکھیا. انہیں جدو اتہاس لکھیا بھائی رتن سنگھ جی انہوں نے پڑھیا ਉਹਨਾਂ ਵੇਖਿਆ ਵੀ ਇਹ ਤਾਂ ਮੌਲਵੀ ਹੈ, ਇਹ ਖਾਲਸੇ ਦਾ ਜਸ ਕਿੱਥੇ ਲਿਖੇਗਾ। ਵਹਿ ਕੱਟੜ ਹੈ ਮੁਸਲਮਾਨ, ਵਹਿ ਕਬ ਜਸ ਕਰ ਹੈ ਸਿੰਘਨ ਬਖਾਨ, ਇਹ ਸਿੰਘਾਂ ਦਾ ਜਸ ਕਿੱਥੇ ਲਿਖੇਗਾ। ਤੋ ਕੈਪਟਨ ਮਰੇ ਨੇ ਰਤਨ ਸਿੰਘ ਨੂੰ ਕਿਹਾ ਕਿ ਤੂੰ ਇਤਿਹਾਸ ਲਿਖ, ਤੋ ਉਹਨਾਂ ਨੇ ਫਿਰ ਇਹ ਇਤਿਹਾਸ ਲਿਖਿਆ, ਸਾਰਾ ਇਤਿਹਾਸ ਸੁਣਾ ਕੇ ਕੈਪਟਨ ਮਰੇ ਨੂੰ। ਹੁਣ ਪੰਥ ਪ੍ਰਕਾਸ਼ ਨੂੰ ਸੁਣਾਉਣ ਤੋਂ ਬਾਅਦ, ਇਤਿਹਾਸ ਸੁਣਾਉਣ ਤੋਂ ਬਾਅਦ ਕੈਪਟਨ ਮਰੇ ਨਾਲ ਸਵਾਲ ਜਵਾਬ ਕਰ ਰਹੇ ਨੇ ਸਰਦਾਰ ਰਤਨ ਸਿੰਘ ਜੀ। ਆਓ ਸਰਵਣ ਕਰੀਏ, ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਵਸਾਉਂਦੇ। ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੋਪਈ ਕਹੀ ਰਤਨ ਸਿੰਘ ਮਰੀ ਕਪਤਾਨ।
ਉਸ ਵਕਤ ਸਰਦਾਰ ਰਤਨ ਸਿੰਘ ਜੀ ਭੰਗੂ ਨੇ ਕੈਪਟਨ ਮਰੇ ਨੂੰ ਇਹ ਗੱਲ ਕਹੀ,
ਕਰ ਉਤਪਤੀ ਸਿੰਘਨ ਧਿਆਨ।
ਕੈਪਟਨ ਮਰੇ, ਤੈਨੂੰ ਮੈਂ ਸਾਰਾ ਇਤਿਹਾਸ ਪੰਥ ਦਾ ਸੁਣਾ ਦਿੱਤਾ। ਭਾਈ ਮਨੀ ਸਿੰਘ ਦੀ ਸ਼ਹੀਦੀ ਸੁਣਾਈ, ਭਾਈ ਤਾਰੂ ਸਿੰਘ ਦਾ ਇਤਿਹਾਸ ਸੁਣਾਇਆ, ਸਹਿਬਾਗ ਸਿੰਘ ਸੁਵੇਗ ਸਿੰਘ ਦਾ ਇਤਿਹਾਸ ਸੁਣਾਇਆ, ਹਕੀਕਤ ਰਾਏ ਦਾ ਇਤਿਹਾਸ ਸੁਣਾਇਆ, ਵੱਡੇ ਘੱਲੂ ਘਾਰੇ ਦੀ, ਛੋਟੇ ਘੱਲੂ ਘਾਰੇ ਦੀ ਸਾਰੀ ਕਥਾ ਸੁਣਾਈ, ਅਬਦਾਲੀ ਨੂੰ ਕਿਵੇਂ ਖਾਲਸੇ ਨੇ ਹਮਲਾ ਕਰਕੇ ਪਰੇਸ਼ਾਨ ਕੀਤਾ, ਉਹ ਸਾਰਾ ਇਤਿਹਾਸ ਸੁਣਾਇਆ। ਹੁਣ ਤੂੰ ਧਿਆਨ ਕਰਕੇ ਵੇਖ ਕੈਪਟਨ ਮਰੇ, ਖਾਲਸੇ ਦੀ ਉਤਪਤੀ ਕਿਵੇਂ ਹੋਈ ਹੈ, ਇਹ ਹੁਣ ਤੂੰ ਧਿਆਨ ਕਰਕੇ ਵੇਖ ਲੈ। ਮੈਂ ਤੈਨੂੰ ਸਾਰਾ ਇਤਿਹਾਸ ਪੰਥ ਨੂੰ ਕਿਵੇਂ ਗੁਰੂ ਕਲਗੀਧਰ ਨੇ ਪੈਦਾ ਕੀਤਾ, ਕਿਹਨਾਂ ਕਾਰਨਾਂ ਕਰਕੇ ਪੈਦਾ ਕੀਤਾ, ਉਹ ਸਾਰੀ ਉਤਪਤੀ ਦੀ ਕਥਾ ਖਾਲਸੇ ਦੀ ਮੈਂ ਤੈਨੂੰ ਸੁਣਾਈ ਹੈ, ਹੁਣ ਇਹਦਾ ਧਿਆਨ ਕਰਕੇ ਤੂੰ ਵੇਖ।
ਨਾਦਰ ਅਹਿਮਦ ਕਿਆ ਪਹਿਲੋ ਥਾਏ।
ਤੈਨੂੰ ਬਹਾਦਰ ਸ਼ਾਹ ਜ਼ਫਰ ਨੇ, ਇਹ ਮੁਸਲਮਾਨ ਇਹ ਬੂਟੇ ਸ਼ਾਹ ਮੌਲਵੀ ਵਰਗੇ ਕਹਿੰਦੇ ਨੇ ਕਿ ਜਦੋਂ ਹਿੰਦੁਸਤਾਨ ਵਿਚ ਨਾਦਰ ਤੇ ਅਬਦਾਲੀ ਆਉਂਦੇ ਸੀ, ਇਹ ਲੁਟੇਰੇ ਬਣ ਕੇ ਨਾਲ ਰਲ ਜਾਂਦੇ ਸੀ। ਇੱਦਾਂ ਹੀ ਦੱਸਿਆ ਸੀ ਨਾ ਉਨ੍ਹਾਂ ਨੇ, ਖਾਲਸੇ ਦਾ ਕਰੈਕਟਰ ਜਿਹੜਾ ਸੀ ਉਹ ਘਟਾ ਕੇ ਦੱਸਿਆ, ਕਿਰਦਾਰ ਨੀਵਾਂ ਕਰਕੇ ਦੱਸਿਆ ਸੀ। ਕਹਿੰਦੇ ਹੁਣ ਇਹ ਦੱਸ ਵੀ ਨਾਦਰ ਤੇ ਅਬਦਾਲੀ ਇਹ ਪਹਿਲਾਂ ਆਉਂਦੇ ਰਹੇ ਨੇ ਤੇ ਖਾਲਸਾ ਬਾਅਦ ਵਿਚ ਪੈਦਾ ਹੋਇਆ, ਇਹ ਹੁਣ ਤੂੰ ਆਪ ਨਿਰਣਾ ਕਰ, ਮੈਂ ਤੈਨੂੰ ਇਤਿਹਾਸ ਸੁਣਾ ਚੁੱਕਾ ਹਾਂ।
ਸਿੰਘ ਭਏ ਕਿਆ ਪਿੱਛੇ ਆਏ।
ਦੱਸ ਕੇ ਆ ਜਿਹੜੇ ਸਿੰਘ ਨੇ, ਆ ਜਿਹੜਾ ਖਾਲਸਾ ਨਜ਼ਰ ਆਉਂਦਾ ਪੰਜਾਬ ਦੀ ਧਰਤੀ ਤੇ, ਕੀ ਇਹ ਨਾਦਰ ਤੇ ਅਬਦਾਲੀ ਤੋਂ ਬਾਅਦ ਹੋਇਆ? ਨਾਦਰ ਅਬਦਾਲੀ ਤੇ ਹੁਣ ਆ ਰਹੇ ਨੇ, ਖਾਲਸਾ ਤਾਂ ਕਲਗੀਧਰ ਪਾਤਸ਼ਾਹ ਨੇ ਸਨ 1699 ਚ ਪੈਦਾ ਕਰ ਦਿੱਤਾ ਸੀ, ਇਹ ਹੁਣ ਆ ਰਹੇ ਨੇ। ਇਹ ਕਹਿੰਦੇ ਨੇ ਕਿ ਨਾਦਰ ਅਬਦਾਲੀ ਜਦੋਂ ਆਉਂਦਾ ਸੀ ਉਦੋਂ ਇਹ ਲੁਟੇਰੇ ਪੈਦਾ ਹੋ ਗਏ ਪੰਜਾਬ ਚ, ਖਾਲਸਾ ਤਾਂ ਪਹਿਲਾਂ ਬਣਿਆ ਹੋਇਆ ਸੀ। ਤੈਨੂੰ ਮੈਂ ਸਾਰਾ ਇਤਿਹਾਸ ਸੁਣਾ ਚੁੱਕਾ ਕੈਪਟਨ ਮਰੇ, ਹੁਣ ਇਸ ਗੱਲ ਦਾ ਨਿਰਣਾ ਤੂੰ ਆਪ ਕਰ।
ਕਰੀ ਮੁਗਲ ਜੋ ਦਿੱਲੀ ਵਾਲੇ,
ਜਿਹੜੇ ਦਿੱਲੀ ਵਾਲੇ ਮੁਗਲਾਂ ਨੇ ਨਾ ਖਾਲਸੇ ਦੇ ਨਾਲ ਪੰਥ ਦੇ ਨਾਲ ਜੋ ਕੁਝ ਕੀਤਾ ਹੈ,
ਵਹੀ ਭਈ ਕੈ ਔਰ ਭਈ ਚਾਲ।
ਬਸ ਉਹੀ ਕੁਝ ਹੋਇਆ ਜਾਂ ਕੁਝ ਹੋਰ ਚਾਲ ਹੋਈ? ਬਸ ਧਿਆਨ ਨਾਲ ਵੇਖ, ਤੂੰ ਹੁਣ ਆਪ ਨਿਰਣਾ ਕਰਕੇ ਵੇਖ।
ਕਿਆ ਗੁਰ ਅਰਜਨ ਦਰਿਆਏ ਨਾ ਬੋਰੇ।
ਨਾ ਮੁਗਲਾਂ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਸਾਡੇ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰਾਂ ਨੂੰ ਦਰਿਆ ਵਿਚ ਰੋੜਿਆ ਨੀ? ਕੀ ਇਨ੍ਹਾਂ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਸ਼ਹੀਦ ਨੀ ਕੀਤਾ ਪਾਪੀਆਂ ਨੇ ਮਲੇਛਾਂ ਨੇ? ਹਾਲਾਂਕਿ ਪੰਜਵੇਂ ਪਾਤਸ਼ਾਹ ਸ਼ਾਂਤੀ ਦੇ ਮਹਾਨ ਮੁਜੱਸਮੇ ਨੇ, ਜਿਹੜੇ ਆਪਣੇ ਘਰ ਚੋ ਨਿਤਾ ਪ੍ਰਤੀ ਇਹ ਆਵਾਜ਼ ਬੁਲੰਦ ਕਰਦੇ ਨੇ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਘ ਹਮਕੋ ਬਣਿਆਈ, ਕਿ ਇਨ੍ਹਾਂ ਮੁਗਲਾਂ ਨੇ ਐਸੇ ਸ਼ਾਂਤੀ ਦੇ ਮਹਾਨ ਪੁੰਜ ਗੁਰੂ ਅਰਜਨ ਦੇਵ ਸਾਹਿਬ ਨੂੰ ਸ਼ਹੀਦ ਨਹੀਂ ਕੀਤਾ? ਇਹੀ ਮੁਗਲ ਸੀ ਨਾ, ਇਤਿਹਾਸ ਸੁਣਾਇਆ ਰਤਨ ਸਿੰਘ ਨੇ ਕੈਪਟਨ, ਕਿਉਂਕਿ ਉਹਨੂੰ ਪਹਿਲਾਂ ਭੁਲੇਖਾ ਸੀ, ਬਾਹਰੋਂ ਆਇਆ ਅਫਸਰ ਸੀ, ਉਹਨੂੰ ਕੀ ਪਤਾ ਸੀ ਪੰਥ ਦੇ ਇਤਿਹਾਸ ਦਾ? ਸਾਰਾ ਇਤਿਹਾਸ ਸੁਣਾਉਣ ਤੋਂ ਬਾਅਦ ਹੁਣ ਪੁੱਛਦੇ ਨੇ, ਕਹਿੰਦੇ ਦੱਸ ਕਿ ਇਨ੍ਹਾਂ ਮਲੇਛਾਂ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਨੂੰ ਸ਼ਹੀਦ ਨਹੀਂ ਕੀਤਾ?
ਕਿਆ ਤੇਗ ਬਹਾਦਰ ਸੀਸ ਨਾ ਤੋਰਿਓ।
ਇਨ੍ਹਾਂ ਮਲੇਛਾਂ ਨੇ, ਨੁਰੰਗੇ ਵਰਗੇ ਪਾਪੀਆਂ ਰਾਜਿਆਂ ਬਾਦਸ਼ਾਹਾਂ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੋ ਮਹਾਨ ਸ਼ਾਂਤੀ ਦੇ ਮੁਜੱਸਮੇ ਨੇ, ਕਿ ਉਨ੍ਹਾਂ ਦੇ ਸਿਰ ਤੇ ਇਨ੍ਹਾਂ ਨੇ ਤੇਗ ਚਲਾ ਕੇ ਉਨ੍ਹਾਂ ਨੂੰ ਸ਼ਹੀਦ ਨਹੀਂ ਕੀਤਾ? ਇਹ ਉਹੀ ਨੇ ਨਾ ਜਿਹੜੇ ਕਹਿੰਦੇ ਜੀ ਇਹ ਲੁਟੇਰੇ ਨੇ ਤਾਂ ਨਾਦਰ ਅਬਦਾਲੀ ਦੇ ਸਮੇਂ ਪੈਦਾ ਹੋਏ ਨੇ। ਜੇ ਅਸੀਂ ਨਾਦਰ ਅਬਦਾਲੀ ਦੇ ਸਮੇਂ ਪੈਦਾ ਹੋਏ ਹਾਂ ਤੇ ਫਿਰ ਔਰੰਗਜ਼ੇਬ ਦੇ ਸਮੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਹ ਸ਼ਹੀਦ ਕਰ ਰਹੇ ਨੇ, ਉਹ ਕਿਵੇਂ ਹੋ ਗਏ? ਇਹਨਾਂ ਨੇ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਨਹੀਂ ਕੀਤਾ।
ਕਿਆ ਸਾਹਿਬਜ਼ਾਦੇ ਨਾ ਖਵਾਏ ਚਾਰੇ,
ਇਹਨਾਂ ਮਲੇਛਾ ਨੇ ਸਤਿਗੁਰੂ ਕਲਗੀਧਰ ਦੇ ਚਾਰੇ ਬੱਚਿਆਂ ਨੂੰ ਕੋਹ ਕੇ ਨਹੀਂ ਮਾਰਿਆ, ਚਾਰੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਨਹੀਂ ਕੀਤਾ।
ਵਿਦੋਸ਼ੇ ਬਾਲਕ ਕਿਆ ਸ਼ੀਰ ਖੋਰ ਨਾ ਮਾਰੇ,
ਵਿਦੋਸ਼ੇ ਬੱਚੇ 7 ਸਾਲ ਤੇ 9 ਸਾਲ ਦੇ ਜਿਨ੍ਹਾਂ ਦੇ ਹਾਲੇ ਦੁੱਧ ਦੇ ਦੰਦ ਨਹੀਂ ਸਨ ਟੁੱਟੇ, ਉਹ ਸ਼ੀਰ ਖੋਰੇ ਬੱਚੇ ਇਹਨਾਂ ਨੇ ਕੋਹ ਕੇ ਮਾਰੇ ਨੇ। ਦੱਸੋ ਭਲਾ ਉਹਨਾਂ ਦਾ ਕੀ ਦੋਸ਼ ਸੀ? ਉਹ ਲੁਟੇਰੇ ਸੀ, ਉਹਨਾਂ ਨੇ ਕੀ ਲੁੱਟਿਆ ਸੀ ਹਿੰਦੁਸਤਾਨ ਵਿੱਚੋਂ? ਦੱਸੋ ਕਿ ਇਹਨਾਂ ਨੇ ਉਹਨਾਂ ਨੂੰ ਸ਼ਹੀਦ ਕਰਦਿਆਂ ਕੋਈ ਆਪਣੇ ਮਨ ਚ ਦਇਆ ਕੀਤੀ, ਕੋਈ ਕਰੁਣਾ ਕੀਤੀ, ਕਠੋਰ ਹੋ ਕੇ ਸ਼ਹੀਦ ਕੀਤਾ?
ਕਿਆ ਤੁਰਕ ਪਰੇ ਨਾ ਮੁਕਤ ਸਰ ਜਾਏ,
ਇਹਨਾਂ ਤੁਰਕਾਂ ਨੇ ਪਹਿਲਾਂ ਕਸਮਾਂ ਖਾਧੀਆਂ। ਗੁਰੂ ਕਲਗੀਧਰ ਪਾਤਸ਼ਾਹ ਨੂੰ ਸ੍ਰੀ ਆਨੰਦਪੁਰ ਸਾਹਿਬ ਦਾ ਕਿਲਾ ਛੁਡਾਇਆ, ਕਹਿੰਦੇ ਚਲੇ ਜਾਓ। ਮਹਾਰਾਜ ਜੀ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਚਲੇ ਗਏ। ਇਹਨਾਂ ਨੇ ਫਿਰ ਪਿੱਛੇ ਹਮਲਾ ਕਰ ਦਿੱਤਾ। ਮੁਕਤਸਰ ਸਾਹਿਬ ਦੇ ਸਰੋਵਰ ਤੇ ਇਹਨਾਂ ਮਲੇਛਾਂ ਨੇ ਸਤਿਗੁਰਾਂ ਦੇ ਉੱਤੇ ਜਾ ਕੇ ਹਮਲਾ ਨਹੀਂ ਬੋਲਿਆ, ਹਾਲਾਂਕਿ ਉਹ ਤਾਂ ਉੱਥੋਂ ਚਲੇ ਗਏ ਸਨ, ਪਰ ਇਹਨਾਂ ਨੇ ਉਨ੍ਹਾਂ ਦੇ ਟੁਰ ਜਾਣ ਤੋਂ ਬਾਅਦ ਵੀ ਉਨ੍ਹਾਂ ਤੇ ਜਾ ਕੇ ਸ੍ਰੀ ਮੁਕਤਸਰ ਸਾਹਿਬ ਹਮਲਾ ਕੀਤਾ।
ਮੈਂ ਹੁਣ ਕੋ ਕੁਝ ਰੋਕੇ ਉਠਾਏ,
ਹਾਲਾਂਕਿ ਮੁਕਤਸਰ ਸਾਹਿਬ ਦਾ ਉਹ ਜੰਗਲ ਦਾ ਇਲਾਕਾ ਹੈ, ਗੁਰੂ ਪਾਤਸ਼ਾਹ ਨੇ ਕੋਈ ਇਨ੍ਹਾਂ ਦੀ ਜ਼ਮੀਨ ਨਹੀਂ ਸੀ ਰੋਕੀ, ਕੋਈ ਇਨ੍ਹਾਂ ਦਾ ਇਲਾਕਾ ਨਹੀਂ ਸੀ ਮੱਲਿਆ, ਉਹ ਤਾਂ ਫਕੀਰਾਂ ਦੀ ਮੌਜ ਵਾਂਗੂ ਉਥੋਂ ਲੰਘ ਰਹੇ ਸਨ, ਤੇ ਇਹਨਾਂ ਨੇ ਫਿਰ ਵੀ ਉਨ੍ਹਾਂ ਤੇ ਹਮਲਾ ਬੋਲਿਆ।
ਐਸੇ ਐਸੇ ਬਹੁਨ ਜ਼ੁਲਮ ਕਰੇ,
ਇਹਨਾਂ ਮੁਗਲਾਂ ਨੇ ਇਹੋ ਜੇ ਪਤਾ ਨੀ ਗੁਰੂ ਨਾਨਕ ਦੇ ਘਰ ਤੇ ਸਿੱਖਾਂ ਤੇ ਕਿੰਨੇ ਜ਼ੁਲਮ ਕੀਤੇ ਹਨ।
ਕਹਾ ਕਹੋ ਕਿਛ ਗਿਣਤ ਨਾ ਪੜੇ,
ਕੈਪਟਨ ਮਰੇ ਜੇ ਮੈਂ ਉਨ੍ਹਾਂ ਦੀ ਗਿਣਤੀ ਕਰਕੇ ਦੱਸਾਂ ਕਲਮ ਦੀ ਸ਼ਾਹੀ ਮੁੱਕ ਜਾਏਗੀ, ਪਰ ਉਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕੇਗੀ ਕਿ ਕਿੰਨਿਆ ਸਿੱਖਾਂ ਦੇ ਉੱਤੇ ਇਨ੍ਹਾਂ ਨੇ ਜ਼ੁਲਮ ਕੀਤੇ ਹਨ।
ਕਹੋ ਸਤਿਗੁਰ ਤੋਂ ਬੰਦਾ ਨਾ ਕਲਾਇਆ,
ਇਨ੍ਹਾਂ ਦੀਆਂ ਇਨ੍ਹਾਂ ਵਧੀਕੀਆਂ ਨੂੰ ਵੇਖ ਕੇ ਹੀ ਕਲਗੀਧਰ ਪਾਤਸ਼ਾਹ ਨੇ ਫਿਰ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਭੇਜਿਆ ਸੀ।
ਸਾਹਿਬ ਵਜ਼ੀਰ ਆਨ ਸੜਾਇਆ,
ਫਿਰ ਬਾਬਾ ਬੰਦਾ ਸਿੰਘ ਜੀ ਨੇ ਆ ਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਵਜ਼ੀਰੇ ਕੋਲੋਂ ਲਿਆ, ਵਜੀਦੇ ਪਾਪੀ ਨੂੰ ਆ ਕੇ ਕੋਹ ਕੇ ਮਾਰਿਆ, ਸਾੜ ਕੇ ਜਿਉਂਦੇ ਨੂੰ ਮਾਰਿਆ।
ਦੋਹੇਰਾ ਕਿਆ ਮੁਗਲ ਤੇ ਸਿੰਘ ਨਹੀਂ ਮਾਰੇ ਚਰਖੜੀ ਚੜਾਏ,
ਕੈਪਟਨ ਮਰੇ ਤੈਨੂੰ ਹੁਣ ਇਤਿਹਾਸ ਸੁਣਾ ਚੁੱਕਾ ਮੈਂ, ਤੂੰ ਜਾਣੂ ਹੋ ਚੁੱਕਾ ਪੰਥ ਦੇ ਇਤਿਹਾਸ ਤੋਂ, ਦੱਸ ਇਹਨਾਂ ਮੁਗਲਾਂ ਨੇ ਸਿੰਘਾਂ ਨੂੰ ਚਰਖੜੀਆਂ ਤੇ ਚਾੜ ਕੇ ਨਹੀਂ ਮਾਰਿਆ, ਕਿੰਨੇ ਸਿੰਘਾਂ ਨੂੰ ਚਰਖੜੀਆਂ ਤੇ ਚੜਾ ਕੇ ਸ਼ਹੀਦ ਨਹੀਂ ਕੀਤਾ? ਤੇਰੇ ਸਾਹਮਣੇ ਹੈ।
ਖੈਂਚ ਕਸੀਟੀ ਉੱਚੇ ਨੀਚੇ ਕਰ ਦਿਓ ਨਾ ਇਹਨੇ ਗਿਰਾਏ,
ਕਿੰਨੇ ਸਿੰਘਾਂ ਨੂੰ ਘੋੜਿਆਂ ਦੇ ਪੈਰਾਂ ਥੱਲੇ ਘਸੀਟਿਆ, ਹਾਥੀ ਦੇ ਪੈਰਾਂ ਥੱਲੇ ਲਤਾੜਿਆ, ਉੱਚੇ ਨੀਵੇਂ ਥਾਂ ਤੇ ਘਸੀਟ ਕੇ ਤਿਨ੍ਹਾਂ ਨੂੰ ਸ਼ਹੀਦ ਕੀਤਾ।
ਕਿਆ ਹੁਣ ਸੀਸ ਨਾ ਮੋਗਰੀਆਂ ਫੋੜੇ,
ਇਹਨਾਂ ਮਲੇਛਾਂ ਨੇ ਬੈਠੇ ਸਿੰਘਾਂ ਦੇ ਸਿਰਾਂ ਤੇ ਮੋਗਰੀਆਂ ਮਾਰ ਕੇ ਉਨ੍ਹਾਂ ਦੇ ਸਿਰ ਨਹੀਂ ਤੋੜੇ, ਪਤਾ ਨੀ ਕਿੰਨੇ ਕੁ ਸਿੰਘਾਂ ਦੇ ਸਿਰ ਮੂੰਗਲਾਂ ਨਾਲ ਕੁੱਟ ਕੇ ਉਨ੍ਹਾਂ ਨੂੰ ਸ਼ਹੀਦ ਕੀਤਾ।
ਕਿਆ ਤਾਰੂ ਕਿਆ ਮੁਗਲਾਂ ਗੁਰਦੁਆਰੇ ਨਾ ਤੋੜੇ,
ਮੁਗਲਾਂ ਨੇ ਸਾਡੇ ਗੁਰਧਾਮਾਂ ਨੂੰ ਤੋੜਨ ਦਾ ਯਤਨ ਨਹੀਂ ਕੀਤਾ, ਸਾਡੇ ਕਿਤਨੇ ਗੁਰਧਾਮਾਂ ਨੂੰ ਇਨ੍ਹਾਂ ਨੇ ਤੋੜਿਆ, ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ, ਸਰੋਵਰ ਪੂਰਿਆ।
ਕਿਆ ਬੰਦ ਬੰਦ ਕੱਟਿਓ ਨਾ ਮਨੀ ਸਿੰਘ ਭਾਈ,
90 ਸਾਲ ਦਾ ਬਜੁਰਗ ਸਿੰਘ ਸ਼ਹੀਦ ਭਾਈ ਮਨੀ ਸਿੰਘ, ਕੀ ਉਹਨਾਂ ਦਾ ਇਹਨਾਂ ਨੇ ਬੰਦ ਬੰਦ ਨਹੀਂ ਕੱਟਿਆ? ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕੱਟ ਕੇ ਉਹਨਾਂ ਨੂੰ ਸ਼ਹੀਦ ਨਹੀਂ ਕੀਤਾ? ਇਹ ਉਹੀ ਮੁਗਲ ਹਨ।
ਕਿਆ ਤਾਰੂ ਸਿੰਘ ਖੋਪਰੀ ਨਾ ਪੁਟਾਏ,
ਭਾਈ ਤਾਰੂ ਸਿੰਘ ਦਾ ਖੋਪਰ ਨਹੀਂ ਲਾਇਆ, ਇਤਿਹਾਸ ਪਹਿਲਾਂ ਸੁਣਾਇਆ ਨਾ ਉਹਨੂੰ, ਹੁਣ ਉਹਨੂੰ ਪੁੱਛ ਰਹੇ ਨੇ ਕਿ ਦੱਸ ਕਿਹਨਾਂ ਨੇ ਭਾਈ ਤਾਰੂ ਸਿੰਘ ਦਾ ਖੋਪਰ ਨਹੀਂ ਉਤਾਰਿਆ?
ਐਸੇ ਐਸੇ ਬੋ ਜ਼ੁਲਮ ਕਰੇ,
ਐਸੇ ਇਹਨਾਂ ਨੇ ਕਿੰਨੇ ਕੁ ਜ਼ੁਲਮ ਕੀਤੇ ਨੇ, ਕਿੰਨੇ ਕੁ ਭਾਈ ਤਾਰੂ ਸਿੰਘ ਵਰਗੇ ਸਿੰਘਾਂ ਨੂੰ ਸ਼ਹੀਦ ਕੀਤਾ ਹੈ
ਮੈਂ ਮੁਗਲਨ ਤੇ ਨੈ ਸਰੇ
ਜਿਹੜੇ ਕੰਮ ਪਹਿਲੇ ਮੁਗਲ ਨਹੀਂ ਕਰ ਸਕੇ ਉਹ ਇਹਨਾਂ ਮਲੇਛਾਂ ਨੇ ਕੀਤੇ ਹਨ
ਉਹ ਮੁਗਲਨ ਪਰ ਆਫਤ ਆਏ
ਇਸੇ ਕਰਕੇ ਨਾ ਮੁਗਲਾਂ ਦੇ ਉੱਤੇ ਆਫ਼ਤ ਆਈ ਨਾ ਮੁਗਲਾਂ ਨੇ ਜਿਹੜੇ ਪਾਪ ਕੀਤੇ ਇਹ ਜ਼ੁਲਮ ਕੀਤੇ ਖਾਲਸੇ ਦੇ ਉੱਤੇ ਇਸੇ ਕਰਕੇ ਨਾ ਮੁਗਲਾਂ ਤੇ ਆਫ਼ਤ ਚੜ ਕੇ ਆਈ
ਆਏ ਕੰਧਾਰੀਆਂ ਨੇ ਦਿੱਲੀ ਗਲਾਏ
ਆਫ਼ਤ ਕਿਹੜੀ ਆਈ ਨਾਜ਼ਰ ਆਇਆ ਅਬਦਾਲੀ ਆਇਆ ਆਫ਼ਤ ਇਹਨਾਂ ਮੁਗਲਾਂ ਤੇ ਚੜ ਕੇ ਆਈ ਪਠਾਣਾ ਦੀ ਜਿਨ੍ਹਾਂ ਨੇ ਆ ਕੇ ਫਿਰ ਇਹਨਾਂ ਦਾ ਦਿੱਲੀ ਗਾਲ ਕੇ ਰੱਖ ਦਿੱਤਾ
ਨਾਦਰ ਅਹਿਮਦ ਸ਼ਾਹ ਕੱਲ
ਨਾਦਰ ਤੇ ਅਹਿਮਦ ਸ਼ਾਹ ਵਰਗੇ ਅਬਦਾਲੀ ਵਰਗੇ ਕੱਲੇ ਚੱਲ ਕੇ ਆਏ ਇਹਨਾਂ ਦੇ ਕੋਲ
ਕਹੀ ਨਾ ਮੁਗਲ ਆਏ ਝੂਠੀ ਗੱਲ
ਇਹਨਾਂ ਮੁਗਲਾਂ ਨੇ ਤੁਹਾਡੇ ਕੋਲ ਝੂਠੀ ਗੱਲ ਕਹੀ ਹੈ ਕਿ ਅਬਦਾਲੀ ਤੇ ਨਾਦਰ ਦੇ ਸਮੇਂ ਇਹ ਸਿੰਘ ਲਟੇਰੇ ਪੈਦਾ ਹੋਏ ਨੇ ਅਸੀਂ ਉਨ੍ਹਾਂ ਤੋਂ ਪਹਿਲਾਂ ਪੈਦਾ ਹੋਏ ਹਾਂ ਸਾਨੂੰ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪੈਦਾ ਕਰ ਦਿੱਤਾ ਸੀ ਇਹ ਤਾਂ ਝੂਠ ਤੁਹਾਡੇ ਕੋਲ ਦੱਸ ਰਹੇ ਨੇ ਸਾਡਾ ਇਤਿਹਾਸ
ਵਕਤ ਨੁਰੰਗੇ ਖਾਲਸੋ ਪਇਓ
ਔਰੰਗਜ਼ੇਬ ਦੇ ਸਮੇਂ ਖਾਲਸਾ ਪੈਦਾ ਹੋ ਚੁੱਕਾ ਸੀ ਕਲਗੀਧਰ ਜੀ ਨੇ ਪੰਥ ਸਾਜ ਦਿੱਤਾ ਸੀ
ਮੁਗਲ ਚੈਤ ਚਿਤ ਅੱਜ ਲੁਕਿਓ
ਆਹ ਮੁਗਲ ਸਾਨੂੰ ਲੁਕਾਉਣਾ ਚਾਹੁੰਦੇ ਨੇ ਅੱਜ ਅਸੀਂ ਤਾਂ ਔਰੰਗਜ਼ੇਬ ਦੇ ਸਮੇਂ ਪੈਦਾ ਹੋ ਗਏ ਸੀ ਤੇ ਆ ਬਹਾਦਰ ਸ਼ਾਹ ਜਫਰ ਵਰਗੇ ਜਿਹੜੇ ਹੁਣ ਤੁਹਾਡੇ ਪਿੱਠੂ ਨੇ ਅੰਗਰੇਜ਼ਾਂ ਦੇ ਇਹ ਅੱਜ ਸਾਨੂੰ ਲੁਕੋੜਾ ਚਾਹੁੰਦੇ ਹਨ
ਖਾਲਸੋ ਪ੍ਰਗਟ ਭਇਓ ਸੂਰਜ ਸਮਾਨ
ਜਿੰਨਾ ਮਰਜ਼ੀ ਲੁਕਾਣਾ ਚਾਹਣ ਖਾਲਸਾ ਸੂਰਜ ਦੇ ਸਮਾਨ ਪ੍ਰਗਟ ਹੋਇਆ ਭਾਵੇਂ ਛੋਟੀਆਂ ਮੋਟੀਆਂ ਬਦਲੀਆਂ ਕੁਝ ਸਮੇਂ ਲਈ ਅੱਗੇ ਆ ਜਾਣ ਪਰ ਉਹਨਾਂ ਬਦਲੀਆਂ ਨੂੰ ਚੀਰਦਾ ਹੋਇਆ ਸੂਰਜ ਫਿਰ ਆਪਣਾ ਪ੍ਰਕਾਸ਼ ਕਰ ਦਿੰਦਾ
ਬਦਲਿਆ
ਥੋੜੇ ਬਹੁਤੇ ਬੱਦਲ ਭਾਵੇਂ ਆ ਜਾਣ ਇਹਨਾਂ ਦੀਆਂ ਗੱਲਾਂ ਦੇ ਨਾਲ ਪਰ ਉਹ ਬੱਦਲ ਕਿੰਨਾ ਕੁ ਚਿਰ ਰਹਿਣਗੇ ਆਖਿਰਕਾਰ ਛੱਡ ਜਾਂਦੇ ਨੇ ਉਹ ਬੱਦਲ ਸੂਰਜ ਦੀ ਰੋਸ਼ਨੀ ਸੂਰਜ ਦਾ ਪ੍ਰਕਾਸ਼ ਫਿਰ ਉਸੇ ਤਰ੍ਹਾਂ ਧਰਤੀ ਤੇ ਪਹੁੰਚਦਾ ਏਦਾਂ ਖਾਲਸਾ ਸੂਰਜ ਹੈ ਔਰ ਖਾਲਸਾ ਸੂਰਜ ਦੇ ਸਮਾਨ ਪ੍ਰਕਾਸ਼ ਕਰਦਾ ਰਹੇਗਾ
ਅੰਧੇਰ ਜੋ ਖੋਵੇ ਤਿਨੈ ਤਲੋਏ
ਔਰ ਖਾਲਸੇ ਦੇ ਪ੍ਰਕਾਸ਼ ਦੇ ਸਾਹਮਣੇ ਆ ਜਿਹੜਾ ਜ਼ੁਲਮਾਂ ਦਾ ਹਨੇਰਾ ਹੈ ਇਹ ਹਨੇਰਾ ਨਹੀਂ ਠਹਿਰਦਾ ਅਤਿਆਚਾਰਾਂ ਦਾ ਹਨੇਰਾ ਨਹੀਂ ਠਹਿਰਦਾ
ਕੌਣ ਸਕੈ ਚਲ ਸੂਰਜ ਲੁਕੋਏ
ਕਿਹਦੇ ਵਿੱਚ ਤਾਕਤ ਹੈ ਜਿਹੜਾ ਸੂਰਜ ਨੂੰ ਲੁਕੋ ਸਕੇ ਸੂਰਜ ਨੂੰ ਲੁਕਾਉਣ ਦੀ ਤਾਕਤ ਕਿਸੇ ਵਿੱਚ ਨਹੀਂ ਕੈਪਟਨ ਮਰੇ ਖਾਲਸੇ ਦਾ ਕਰਦਾਰ ਖਾਲਸੇ ਦਾ ਕਰੈਕਟਰ ਆਦਰਸ਼ ਇਤਨਾ ਉੱਚਾ ਹੈ ਕਿ ਖਾਲਸੇ ਦੇ ਉਸ ਮਹਾਨ ਚੜ੍ਹਦੀ ਕਲਾ ਦੇ ਇਤਿਹਾਸ ਨੂੰ ਇਹ ਲੁਕਾ ਨਹੀਂ ਸਕਦੇ
ਦੋਹੇਰਾ ਸੂਬੇ ਪੰਚ ਜੋ ਦਿੱਲੀਓ ਲੈ ਨਾਦਰ ਗਏ ਕਟਾਏ
ਹਿੰਦੁਸਤਾਨ ਦੇ ਨਾਲੋਂ ਜਿਹੜੇ ਪੰਜ ਸੂਬੇ ਸਨ ਲਾਹੌਰ ਮੁਲਤਾਨ ਆਦਿ ਕਸ਼ਮੀਰ ਦੇ ਉਹ ਨਾਦਰ ਸ਼ਾਹ ਨੇ ਹਿੰਦੁਸਤਾਨ ਨਾਲੋਂ ਤੋੜ ਕੇ ਆਪਣੇ ਇਲਾਕੇ ਨਾਲ ਕਾਬਲ ਨਾਲ ਜੋੜ ਲਏ ਸਨ
ਆਣ ਅਹਿਮਦ ਲੀਨੇ ਤੇ ਸੋ ਉਹ ਸਿੰਘਨ ਲੈ ਛੁਡਾਏ
ਅਬਦਾਲੀ ਨੇ ਆ ਕੇ ਉਹ ਪੰਜੇ ਸੂਬਿਆਂ ਤੇ ਕਬਜ਼ਾ ਕੀਤਾ ਸੀ ਆਪਣੇ ਬੰਦੇ ਬਿਠਾਏ ਸਨ ਖਾਲਸੇ ਦੇ ਉਹ ਪੰਜੇ ਸੂਬੇ ਉਹਦਾ ਕੋਲੋਂ ਖੋਏ ਜਿਹੜੇ ਪੰਜ ਸੂਬੇ ਉਧਰ ਚਲੇ ਗਏ ਸਨ ਕਾਬਲ ਵੱਲ ਉਹ ਖਾਲਸੇ ਨੇ ਆ ਕੇ ਮੁੜ ਕੇ ਖੋਹ ਕੇ ਫਿਰ ਹਿੰਦੁਸਤਾਨ ਵਿਚ ਰਲਾਏ
ਸਗਵਾ ਦਾਵਾ ਮਰੋਰਿਆ
ਸਗੋਂ ਸਾਡਾ ਦਾਵਾ ਹੈ ਇਸ ਰਾਜ ਦੇ ਉੱਤੇ ਇਹ ਮੁਗਲ ਥੋੜੀ ਰਾਜੇ ਨੇ ਸਾਡਾ ਦਾਵਾ ਕਿਉਂਕਿ ਉਹ ਇਲਾਕੇ ਛੁਡਾ ਕੇ ਅਸੀਂ ਲਿਆਏ ਉਹ ਪੰਜ ਸੂਬੇ ਜਿਹੜੇ ਅਬਦਾਲੀ ਲੈ ਗਿਆ ਸੀ ਉਹ ਛੁਡਾਏ ਅਸੀਂ ਇਸ ਕਰਕੇ ਸਾਡਾ ਦਾਵਾ ਰਹਿੰਦਾ ਰਾਜ ਕਰਨ ਦਾ
ਗੁਰ ਸਿਰ ਲਾਗੇ ਸੋ ਸਿੱਖ ਚਹਿਨਿਆ
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿਰ ਦਿੱਤੇ ਨੇ ਉਹਦਾ ਨਿਆਂ ਸਿੱਖ ਚਾਹੁੰਦੇ ਸਨ ਉਹਦਾ ਇਨਸਾਫ ਸਿੱਖ ਚਾਹੁੰਦੇ ਸਨ
ਕਿਸੇ ਸਿੱਖ ਵਿੱਚ ਬਰਕਤ ਪਾਉਗ
ਸਤਿਗੁਰੂ ਜੀ ਜਿਸ ਸਿੱਖ ਦੇ ਵਿੱਚ ਆਪਣੀ ਬਰਕਤ ਪਾਉਣਗੇ ਆਪਣੀ ਕਲਾ ਪਾਉਣਗੇ
ਸਹਿ ਸਿੱਖ ਕੋ ਤਖਤ ਬਹਾਉਗ
ਉਸੇ ਸਿੱਖ ਨੂੰ ਰਾਜ ਦੇ ਤਖਤ ਤੇ ਬਿਠਾ ਦੇਣਗੇ
ਸੰਤ ਬਚਨ ਮਾਲੀ ਹੱਸ ਪਰਾ
ਜਦੋਂ ਭਾਈ ਰਤਨ ਸਿੰਘ ਜੀ ਦੇ ਕੋਲੋਂ ਇਤਿਹਾਸ ਸੁਣਿਆ ਨਾ ਤੋ ਕੈਪਟਨ ਮਰੇ ਇੱਕ ਵਾਰੀ ਹੈਰਾਨ ਵੀ ਹੋਇਆ ਤੇ ਫਿਰ ਉਹ ਹੱਸਿਆ ਵੀ ਕਿ ਬੂਟੇ ਸ਼ਾਹ ਮੌਲਵੀ ਤਾਂ ਕੁਝ ਹੋਰ ਹੀ ਕਹਿੰਦਾ ਸੀ ਬਹਾਦਰ ਸ਼ਾਹ ਜਫਰ ਨੇ ਤਾਂ ਖਾਲਸੇ ਬਾਰੇ ਕੁਝ ਹੋਰ ਹੀ ਦੱਸਿਆ ਸੀ ਪਰ ਅਸਲ ਹਕੀਕਤ ਤਾਂ ਅੱਜ ਤੇਰੇ ਕੋਲੋਂ ਮਾਲੂਮ ਹੋਈ ਹੈ ਅਸਲ ਇਤਿਹਾਸ ਤਾਂ ਅੱਜ ਤੇਰੇ ਕੋਲੋਂ ਪਤਾ ਲੱਗਾ ਹੈ
ਦਾਵਾ ਹੈ ਤੁਮ ਗੁਰ ਕੋ ਖਰਾ
ਕਹਿਣ ਲੱਗਾ ਰਤਨ ਸਿੰਘ ਤੁਹਾਡਾ ਦਾਅਵਾ ਤੁਹਾਡੇ ਗੁਰੂ ਦਾ ਦਾਅਵਾ ਖਰਾ ਹੈ, ਤੁਹਾਡਾ ਕੀਤਾ ਹੋਇਆ ਦਾਅਵਾ ਸਹੀ ਹੈ।
ਜੋ ਕੁਛ ਕਰਤੇ ਕੇ ਦਿਲ ਆਓਗੇ ਸੋ ਕਰਤਾ ਬਾਤ ਬਣਾਓਗੇ।
ਆਖਿਰਕਾਰ ਕਰਤੇ ਦੇ ਹੱਥ ਵਿਚ ਹੈ ਸਾਰਾ ਕੁਝ, ਤੇ ਕਰਤੇ ਦੇ ਦਿਲ ਵਿਚ ਜੋ ਆਵੇਗਾ ਕਰਤੇ ਨੇ ਉਹੀ ਵਿਧੀ ਬਣਾਉਣੀ ਹੈ।
ਤੋ ਮਾਲੀ ਨੇ ਫਿਰ ਕਹੋ ਕਹੀ ਸੱਚ ਤੁਮ ਬਾਤ।
ਕੈਪਟਨ ਮਰੇ ਬੋਲਿਆ, ਕਹਿਣ ਲੱਗਾ ਰਤਨ ਸਿੰਘ ਤੂੰ ਬਿਲਕੁਲ ਸੱਚੀ ਤੇ ਦਰੁਸਤ ਗੱਲ ਕਹੀ ਹੈ, ਬਿਲਕੁਲ ਦਰੁਸਤ ਇਤਿਹਾਸ ਲਿਖਿਆ, ਕਿਉਂਕਿ ਮੈਂ ਤੇਰੇ ਕੋਲੋਂ ਜਿੱਥੇ ਸੁਣਿਆ ਉੱਥੇ ਬਹੁਤਿਆਂ ਕੋਲੋਂ ਪੜਚੋਲ ਵੀ ਕੀਤੀ ਹੈ ਕਿ ਸਹੀ ਕਹਿ ਰਿਹਾ ਤੇਰਾ ਲਿਖਿਆ ਇਤਿਹਾਸ। ਮੈਂ ਕਈਆਂ ਨੂੰ ਵਿਖਾਇਆ ਔਰ ਸਭ ਨੇ ਹਾਮੀ ਭਰੀ ਹੈ ਕਿ ਵਾਕਈ ਇਹ ਗੱਲ ਸੱਚ ਹੈ ਜੋ ਰਤਨ ਸਿੰਘ ਨੇ ਕਹੀ ਹੈ।
ਦਿੱਲੀ ਵਾਲਨ ਠੀਕ ਏ ਬੈਰ ਬਾਦ ਕੀ ਬਾਤ।
ਦਿੱਲੀ ਵਾਲਿਆਂ ਨੇ ਜਿਹੜਾ ਖਾਲਸੇ ਦਾ ਇਤਿਹਾਸ ਦੱਸਿਆ ਸੀ ਉਨ੍ਹਾਂ ਦਿੱਲੀ ਵਾਲਿਆਂ ਨੇ ਵੈਰ ਵਿਰੋਧ ਨਾਲ ਖਾਲਸੇ ਦਾ ਇਤਿਹਾਸ ਦੱਸਿਆ ਸੀ। ਸਾਨੂੰ ਪਤਾ ਹੈ ਕਿ ਦਿੱਲੀ ਵਾਲੇ ਖਾਲਸੇ ਦੇ ਵਿਰੋਧੀ ਨੇ, ਕਿ ਕਦੇ ਖਾਲਸੇ ਦੇ ਨਾਲ ਅੰਦਰੋਂ ਹਿੱਤ ਦੇ ਨਾਲ ਪਿਆਰ ਨਹੀਂ ਕਰਦੇ, ਕੇਵਲ ਤਾਂ ਕੇਵਲ ਉਪਰੋਂ ਉਪਰੋਂ ਪੋਪਲੀਆਂ ਕਰਦੇ ਨੇ, ਪਰ ਅੰਦਰੋਂ ਵੈਰ ਦਾ ਭਾਵ ਹੈ ਇਨ੍ਹਾਂ ਦੇ ਅੰਦਰ। ਇਸ ਕਰਕੇ ਉਨ੍ਹਾਂ ਨੇ ਜਿਹੜੀ ਖਾਲਸੇ ਦੀ ਗੱਲ ਕਹੀ ਸੀ ਉਹ ਬਿਲਕੁਲ ਝੂਠੀ ਕਹੀ ਸੀ।
ਭਲੀ ਪਈ ਅਮ ਲਿਖਣਾ ਪਛਾਏ।
ਇਹ ਤਾਂ ਬੜਾ ਚੰਗਾ ਹੋਇਆ ਕਿ ਮੈਂ ਤੈਨੂੰ ਮਿਲ ਗਿਆ ਤੇ ਤੁਹਾਨੂੰ ਪੁੱਛ ਲਿਆ ਇਤਿਹਾਸ ਪੰਥ ਦਾ, ਨਹੀਂ ਤਾਂ ਜਿਵੇਂ ਉਨ੍ਹਾਂ ਮੁਗਲਾਂ ਨੇ ਕਿਹਾ ਸੀ ਮੈਂ ਉਸੇ ਤਰ੍ਹਾਂ ਲਿਖ ਕੇ ਭੇਜ ਦੇਣਾ ਸੀ, ਲੰਡਨ ਇੰਗਲੈਂਡ ਭੇਜ ਦੇਣਾ ਸੀ ਉਥੋਂ ਦੀ ਰਾਣੀ ਨੂੰ, ਚੰਗਾ ਹੋਇਆ ਕਿ ਮੈਂ ਇਤਿਹਾਸ ਪਹਿਲਾਂ ਲਿਖ ਕੇ ਨਹੀਂ ਭੇਜਿਆ।
ਬਾਤ ਕੰਮ ਲੰਡਨ ਝੂਠਾਏ।
ਮੇਰੀ ਕਹੀ ਹੋਈ ਗੱਲ ਉਥੇ ਲੰਡਨ ਵਿਚ ਝੂਠੀ ਸਾਬਤ ਹੋਣੀ ਸੀ ਜੇ ਮੈਂ ਲਿਖ ਕੇ ਭੇਜ ਦਿੰਦਾ ਤੇ ਮੇਰੀ ਹੇਠ ਹੀ ਹੋਣੀ ਸੀ, ਔਰ ਮੇਰੀ ਕਹੀ ਹੋਈ ਗੱਲ ਲਿਖ ਕੇ ਭੇਜੀ ਹੋਈ ਉਥੇ ਝੂਠੀ ਸਾਬਤ ਹੋਣੀ ਸੀ।
ਹਮ ਸਭ ਖੂਬ ਖੋਜ ਲਖ ਲਿਆ।
ਕਹਿੰਦਾ ਹੁਣ ਮੈਂ ਚੰਗੀ ਤਰ੍ਹਾਂ ਖੂਬ ਚੰਗੀ ਤਰ੍ਹਾਂ ਖੋਜ ਕਰਕੇ ਜਾਣ ਲਿਆ ਹੈ।
ਹੋਰ ਲੋਕਾਂ ਤੇ ਵੀ ਸੁਣਥੀਆ।
ਹੋਰ ਵੀ ਕਈ ਲੋਕਾਂ ਕੋਲੋਂ ਮੈਂ ਪੰਥ ਬਾਰੇ ਸੁਣਿਆ, ਖਾਲਸੇ ਬਾਰੇ ਸੁਣਿਆ।
ਮੁਸਲਮਾਨ ਅਰੇ ਹਿੰਦੂ ਪੁਰਾਣੇ ਖੂਬ ਤਰ੍ਹਾਂ ਹਮ ਪੂਛ ਪਛਾਣੇ।
ਮੈਂ ਕਈ ਮੁਸਲਮਾਨਾਂ ਕੋਲੋਂ ਵੀ ਤੁਹਾਡੇ ਬਾਰੇ ਪੁੱਛਿਆ, ਕੱਲਾ ਇਹ ਨੀ ਵੀ ਕਿਲਾ ਹਿੰਦੂਆਂ ਜਾਂ ਸਿੱਖਾਂ ਕੋਲੋਂ। ਕਹਿੰਦਾ ਮੈਂ ਕਈ ਮੁਸਲਮਾਨਾਂ ਕੋਲੋਂ ਪੁੱਛਿਆ, ਕਈ ਹਿੰਦੂਆਂ ਕੋਲੋਂ ਪੁੱਛਿਆ, ਤੇ ਜਿਵੇਂ ਤੂੰ ਕਿਹਾ ਖਾਲਸੇ ਦਾ ਇਤਿਹਾਸ ਬਿਲਕੁਲ ਇਸੇ ਤਰ੍ਹਾਂ ਹੈ।
ਜਿਸੀ ਤੋਰ ਤੁਮ ਤੇ ਹਮ ਸੁਣੇ।
ਜਿਸ ਤਰ੍ਹਾਂ ਮੈਂ ਤੇਰੇ ਕੋਲੋਂ ਖਾਲਸੇ ਦਾ ਇਤਿਹਾਸ ਸੁਣਿਆ
ਉਹੀ ਤੋਰ ਕੈ ਪੁਰਾਣੇ ਗੁਨੇ।
ਉਸੇ ਤਰ੍ਹਾਂ ਦਾ ਇਤਿਹਾਸ ਸਾਰੇ ਲੋਕ ਦੱਸਦੇ ਹਨ।
ਧੰਨ ਗੁਰੂ ਤੁਮ ਧੰਨ ਤੁਮ ਬੁੱਧ ਕਹੀ ਬਾਤ ਤੁਮਨੇ ਸਭ ਸੁਧ।
ਕਹਿਣ ਲੱਗਾ ਰਤਨ ਸਿੰਘ ਧੰਨ ਹੈ ਤੁਹਾਡਾ ਗੁਰੂ ਤੇ ਧੰਨ ਤੁਹਾਡੇ ਵਰਗੇ ਸਿੱਖ ਨੇ, ਤੇਰੀ ਬੁੱਧੀ ਵੀ ਧੰਨ ਹੈ ਕਿ ਤੂੰ ਖਾਲਸੇ ਪੰਥ ਦੀ ਬਿਲਕੁਲ ਸ਼ੁੱਧ ਕਥਾ ਲਿਖੀ ਹੈ।
ਪੰਥ ਡਾਡੇ ਕੋ ਹੈ ਸੱਚ।
ਮੈਂ ਜਾਣ ਲਿਆ ਕਿ ਇਹ ਖਾਲਸਾ ਪੰਥ ਡਾਡੇ ਦਾ ਪੰਥ ਹੈ, ਇਹ ਡਾਡੇ ਸੱਚੇ ਸਾਹਿਬ ਦਾ ਪੰਥ। ਹਾਂਜੀ
ਕੀ ਉਹ ਗੁਰਨ ਪਰ ਜ਼ੁਲਮ
ਬਦਤਾ। ਮੁਗਲਾਂ ਨੇ ਗੁਰੂ ਸਾਹਿਬਾਂ ਦੇ ਉੱਤੇ ਬੜੇ ਭਾਰੀ ਜ਼ੁਲਮ ਕੀਤੇ ਨੇ, ਉਹਨਾਂ ਜ਼ੁਲਮਾਂ ਦੀ ਕਥਾ ਮੈਂ ਸੁਣੀ ਹੈ।
ਸਾਹਿਬਜ਼ਾਦੇ ਦੋਈ ਗੈਲ ਚੜ ਮਾਰੇ।
ਕਲਗੀਧਰ ਜੀ ਦੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿਚ ਪਿੱਛੇ ਹਮਲਾ ਕਰਕੇ, ਹਾਲਾਂਕਿ ਪਹਿਲਾਂ ਕਸਮਾਂ ਖਾਧੀਆਂ, ਮੁੜ ਕੇ ਕਸਮਾਂ ਤੋੜ ਕੇ ਹਮਲਾ ਕਰਕੇ ਸਾਹਿਬਜ਼ਾਦਿਆਂ ਨੂੰ ਮਾਰਿਆ।
ਉਹਨਾਂ
ਦਾ ਵੀ ਇਨ੍ਹਾਂ ਨੇ ਮਨ ਦੇ ਵਿਚ ਕੋਈ, ਹਾਲਾਂਕਿ ਉਨ੍ਹਾਂ ਨੇ ਇਨ੍ਹਾਂ ਦਾ ਕੁਝ ਵਿਗਾੜਿਆ ਨਹੀਂ ਸੀ, ਉਨ੍ਹਾਂ ਸਾਹਿਬਜ਼ਾਦਿਆਂ ਦਾ ਕੋਈ ਦੋਸ਼ ਨਹੀਂ ਸੀ।
ਫੇਰ ਗੁਰੂ ਵਿਚ ਘੇਰੇ ਲਿਓ।
ਸਤਿਗੁਰਾਂ ਨੂੰ ਇਨ੍ਹਾਂ ਨੇ ਘੇਰੇ ਦੇ ਵਿਚ ਲਿਆ।
ਸਿੰਘ ਗੁਰੂ ਸਮ ਲੱਖ ਕੱਟ ਦਿਓ।
ਔਰ ਇਕ ਸਿੱਖ ਨੂੰ ਗੁਰੂ ਜਾਣ ਕੇ ਕੱਟ ਦਿੱਤਾ ਸਾਹਿਬ ਸਿੰਘ ਨੂੰ ਚਮਕੌਰ ਦੀ ਗੜੀ ਵਿਚ।
ਗੋਏਰਾ ਨੈ ਸਤਿਗੁਰ ਉਸ ਮਾਂ ਮਰੇ ਨੈ ਉਸ ਮਾਰਿਓ ਬਾਪ।
ਸਤਿਗੁਰੂ ਸੱਚੇ ਪਾਤਸ਼ਾਹ ਨੇ ਇਨ੍ਹਾਂ ਦੀ ਮਾਂ ਨਹੀਂ ਸੀ ਮਾਰੀ, ਵੀ ਉਹਦਾ ਉਨ੍ਹਾਂ ਤੇ ਜ਼ੁਲਮ ਕਰਦੇ, ਨਾ ਇਨ੍ਹਾਂ ਦੇ ਕਿਸੇ ਪਿਓ ਨੂੰ ਮਾਰਿਆ ਸੀ।
ਵੱਲ ਤੋੜੇ ਰੋਹੀ ਆਪ ਕੈ गैल कली बोझ करन पाप।
पहला आप इना ने कसमा खादिया औरंगजेब ने कुरान ते लिख के भेजे जी मैं कसम खाना तुसी आनंदपुर साहब का किला छड़ दे। वो जदों छड़ के चले ते फिर पाप करन लई पिछे फौज भेज दित्ती कि बाहर रड़े मैदान विच उन्हां नूं घेर के मारिए।
सभी पांच दिन मुगल झूठाए
साहब ने सर्व प्रकार नाल इन्हां मुगलां नूं झूठा साबित कीता।
तुही जहानी नेरे उठाए
करके मुगल दोहां जहाना जोगे नहीं रहे ना इस लोक जोगे ना परलोक जोगे।
जो दरबारों झूठो हो जावे
साहब दे सच्चे दरबार विच झूठा हो जांदा है
गाओ ते उस झूठ बुलावे
उहदा उत्थे फिर झूठा ही उहदो नां पै जांदा उहनू झूठा कह के बुलाया जांदा है।
तो माली अम सों कयो अमन पयो पति आए
रतन मरे कहना रतन सिंह पंगू तुसी जड़ा इतिहास लिख के दिता है इनू पढ़ के सुन के मेरा मन पूर्ण तौर ते संतुष्ट हो गया। हुण मन विच पंथ प्रति खालसे प्रति मेरे मन विच कोई द्वंद भाव नहीं रहा।
सो लिख हम भेजिया लंदर को पातशाह
यही इतिहास पंथ दा जो तू मैनू सुनाया है मैं लिख के लंदन दे पातशाह कोल इंग्लैंड भेजांगा।
लंदन ते जाओगे और देश
लंदन तो फिर वो इतिहास पढ़न तो बाद होर भाषावां विच उहनां दा तर्जमा हो के जिथे जिथे अंग्रेजां दा राज है उथे उथे वो सारा इतिहास भेजा जाएगा।
अमरो फिर है भेस
जिथे साडा राज है अंग्रेजां दे राज विच इहनां दा सूरज नहीं सी छिपदा चढ़दे तो छिपदे तक अंग्रेजां दा राज रहा इंग्लैंड दा। इस करके कहदा खालसे दा इतिहास कला इंग्लैंड नहीं रहना जिथे जिथे साडे लोग रहिंदे ने उथे उथे उन्हां भाषावां विच खालसा जी पंथ प्रकाश जिहड़ा भाई रतन सिंह ने लिखिया इंग्लैंड गया उथों कई भाषावां दे विच 80 तों वध भाषावां दे विच इहदा अनुवाद करके सारे देशां प्रदेशां दे विच भेजिया गया सी पंथ दा इतिहास। तो कैप्टन मरे दस रहा कहिंदा जिथे जिथे साडा भेस है उथे फिर इतिहास लिख के भेजिया जाएगा सारिया भाषावां विच।
पंथ खालसे की महिमा उच
पंथ दी जिहड़ी महिमा है वो बड़ी उच्ची है
लिखी गई कर सब ही सुर
भाई रतन सिंह जी कहंदे मेरे कोलों संपूर्ण व्याख्या नहीं लिखी गई पंथ दी मैं बड़ा संखेप दे विच संक्षिप्त दे विच इतिहास पंथ दा लिखिया है।
रोम श्याम ओ चीन मचीन
जेड़ा इतिहास लिखिया पंथ दा रोम तक पहुंचना है ते दूर चीन मचीन तक सारा इतिहास फैलना है।
जाए खिंदेगी लंग मुहम्मद दीन
जिथे मुहम्मद दा दीन है अरब कंट्रिया दे विच भी इतिहास जेड़ा है पहुंचना है खालसे दा लिखिया होया।
रूमी और हबशियन को पार
रूमिया ते हबशियां तो भी पार लंघ जाएगा।
जाओगो लंघ कई टापू पार
कई टापुआ कई पहाड़ा दे उत्ते जिथे जिथे अंग्रेजा दा शासन है उथे उथे इतिहास पंथ दा पहुंचेगा।
दोहेरा रतन सिंह ते जो सही सो तो दई सुनाए
सरदार रतन सिंह जी पंगू कहंदे मेरे कोलो जिन्ना बन सर सकिया पंथ दे इतिहास नू लिखण संबंधी ओ मैं सारा सुना दिता।
जो कचे आ गया सरेगी सुनियो गुरसिख भराए
हे मेरे भरावो हे मेरे गुरसिख भरावो बाकी होर भी जेड़ा पंथ दा इतिहास मिसलां दा राज है ओ मेरे कोलों जिन्ना कहा जावेगा ओ मैं कहांगा ओ आप जी सुनो।
दोहेरा साथी सिंह सो श्याम के जो सरदारन पयो सरदार
भाई रतन सिंह जी हुण अपने घर दी कथा लिखण लगे ने अपने नाना जी दी कथा है जथेदार श्याम सिंह जी नारो के कहते सन इन्हां नूं नारले नाम दा पिंड सी नारली गुरदासपुर जिले दे लागे उत्थों दे रहण वाले सन। जथेदार श्याम सिंह जी दी साखी भाई रतन सिंह जी कहिंदे मैं खालसा जी तुहानू सुणाउणा ऐसा जथेदार श्याम सिंह जिहड़ा सरदार न पिओ सरदार जिन्ने सिंघां विच सरदार होए ने जथेदार होए ने ਉਹਨਾਂ ਸਰਦਾਰਾਂ ਵਿੱਚੋਂ ਮਹਾਨ ਸਰਦਾਰ ਸਨ ਜਥੇਦਾਰ ਸ਼ਾਮ ਸਿੰਘ ਜੀ।
ਸਤਿਗੁਰ ਉਹਨ ਦਰਸ਼ਨ ਕੀਓ ਉੱਤੇ ਬਾਲਕ ਪਿਤ ਕੇ ਨਾਲ।
ਖਾਲਸਾ ਜੀ, ਜਥੇਦਾਰ ਸ਼ਾਮ ਸਿੰਘ ਜੀ ਇਤਨੇ ਭਾਗਸ਼ਾਲੀ ਸਨ ਕਿ ਉਨ੍ਹਾਂ ਨੇ ਆਪਣੇ ਪਿਤਾ ਦੇ ਨਾਲ ਜਦੋਂ ਇਹ ਬੱਚੇ ਸਨ, ਹਾਲੇ ਬਾਲ ਅਵਸਥਾ ਵਿਚ ਸੀ, ਕਲਗੀਧਰ ਪਾਤਸ਼ਾਹ ਦੇ ਦਰਸ਼ਨ ਸ੍ਰੀ ਆਨੰਦਪੁਰ ਸਾਹਿਬ ਜਾ ਕੇ ਕੀਤੇ ਸਨ। ਇਨ੍ਹਾਂ ਨੇ ਉਨ੍ਹਾਂ ਦਾ ਦੋਤਰ ਹੈ ਰਤਨ ਸਿੰਘ। ਆਪਣੇ ਨਾਨੇ ਦਾ ਇਤਿਹਾਸ ਦੱਸਣ ਲੱਗੇ ਨੇ ਕਿ ਮੇਰੇ ਨਾਨੇ ਨੇ ਕਲਗੀਧਰ ਦੇ ਦਰਸ਼ਨ ਕੀਤੇ ਸਨ ਜਦੋਂ ਬਾਲ ਅਵਸਥਾ ਵਿਚ ਸੀ। ਆਪਣੇ ਪਿਤਾ ਦੇ ਨਾਲ ਉਹ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਗਏ ਸਨ।
ਸ਼ਾਮ ਸਿੰਘ ਕੀ ਸੁਣੋ ਕਹਾਣੀ।
ਮਹਾਨ ਸਿੰਘ ਸਨ। ਹੁਣ ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕੀਤੇ ਸਨ ਉਨ੍ਹਾਂ ਅੰਦਰ ਕਿਹੋ ਜਿਹੀ ਸਪਿਰਿਟ ਹੋਵੇਗੀ, ਕਿਹੋ ਜਿਹੀ ਗੁਰੂ ਦੀ ਕਲਾ ਉਨ੍ਹਾਂ ਵਿਚ ਵਰਤਦੀ ਹੋਵੇਗੀ। ਕਹਿੰਦੇ ਜਥੇਦਾਰ ਸ਼ਾਮ ਸਿੰਘ ਜੀ ਦੀ ਕਹਾਣੀ, ਉਨ੍ਹਾਂ ਦਾ ਇਤਿਹਾਸ ਆਪ ਜੀ ਸੁਣੋ।
ਜਿਮ ਕਰ ਹਮਰੀ ਮਾਤ ਬਖਾਨੇ।
ਜਿਹੜਾ ਇਤਿਹਾਸ ਹੈ ਮੇਰੀ ਮਾਂ ਨੇ ਮੈਨੂੰ ਸੁਣਾਇਆ। ਉਹਦੀ ਧੀ ਸੀ ਨਾ ਜਥੇਦਾਰ ਸ਼ਾਮ ਸਿੰਘ ਦੀ, ਰਤਨ ਸਿੰਘ ਦੀ ਮਾਤਾ। ਕਹਿੰਦੇ ਮੇਰੀ ਮਾਤਾ ਨੇ ਜਿਵੇਂ ਮੈਨੂੰ ਇਤਿਹਾਸ ਆਪਣੇ ਪਿਤਾ ਕੋਲੋਂ ਸੁਣਿਆ ਸੀ, ਆਪਣੇ ਬਾਪੂ ਕੋਲੋਂ ਸੁਣਿਆ ਸੀ, ਔਰ ਮੈਨੂੰ ਜਿਵੇਂ ਮੇਰੀ ਮਾਤਾ ਨੇ ਪੰਥ ਦਾ ਇਤਿਹਾਸ, ਜਥੇਦਾਰ ਸ਼ਾਮ ਸਿੰਘ ਦਾ ਇਤਿਹਾਸ ਸੁਣਾਇਆ ਮੇਰੇ ਨਾਨੇ ਦਾ, ਉਹਦੇ ਜਨਮ ਦੀ ਕਥਾ, ਉਹਦੇ ਵਰਤਾਵ ਦੀ ਕਥਾ, ਉਹ ਹੁਣ ਜਿਵੇਂ ਮੈਂ ਆਪਣੀ ਮਾਤਾ ਕੋਲੋਂ ਸੁਣੀ ਆ, ਉਸ ਤਰ੍ਹਾਂ ਸੁਣੋ ਨਾ।
ਉਨਕੀ ਬੇਟੀ ਤੀ ਅਮਰੀ ਮਾਤਾ।
ਜਿਹੜੀ ਮਾਤਾ ਹੈ, ਭਾਈ ਰਤਨ ਸਿੰਘ ਜੀ ਕਹਿੰਦੇ ਹੋ ਜਥੇਦਾਰ ਸ਼ਾਮ ਸਿੰਘ ਦੀ ਲੜਕੀ ਸੀ।
ਇਮਾਮ ਖੋਜ ਤੋਂ ਤਿਸ ਕੋ ਜਾਤਾ।
ਕਹਿੰਦੇ ਇਸ ਕਰਕੇ ਮੈਨੂੰ ਇਹ ਇਤਿਹਾਸ ਚੰਗੀ ਤਰ੍ਹਾਂ ਪਤਾ, ਆਪਣੇ ਨਾਨੇ ਦਾ ਇਤਿਹਾਸ ਆਪਣੀ ਮਾਤਾ ਕੋਲੋਂ ਸੁਣਨ ਕਰਕੇ ਮੈਨੂੰ ਇਹ ਇਤਿਹਾਸ ਚੰਗੀ ਤਰ੍ਹਾਂ ਪਤਾ ਹੈ।
ਸੰਧੂ ਮਾਲੀ ਜੱਟ ਨਾਲ ਲੈ ਮਾਏ।
ਔਰ ਇਹ ਸੰਧੂ ਗੋਤਰ ਦੇ ਧਾਰਨੀ ਸਨ, ਤੇ ਸੰਧੂ ਗੋਤਰ ਦੇ ਧਾਰਨੀ ਹੋਣ ਕਰਕੇ ਨਾਰਲਾ ਪਿੰਡ ਹੈ ਉਥੇ ਰਹਿਣ ਵਾਲੇ, ਉਥੋਂ ਦੇ ਰਹਿਣ ਵਾਲੇ ਸਨ।
ਸ਼ਿਆਮੂ ਮੇਰੋ ਭਯੋ ਸੁਤ ਤਾਹੇ।
ਸੰਧੂ ਮਾਲੀ ਨਾਮ ਦਾ ਜੱਟ ਹੋਇਆ, ਇਹ ਭਾਈ ਫੇਰੂ ਦਾ ਪੋਤਾ ਚੇਲਾ ਸੀ, ਮਹਾਤਮਾ ਸਾਧੂ ਸੀ, ਤੇ ਕਹਿੰਦੇ ਭਾਈ ਸੰਧੂ ਮਾਲੀ ਨਾਮ ਦਾ ਨਾਰਲੇ ਪਿੰਡ ਵਿਚ ਇਕ ਜੱਟ ਹੋਇਆ, ਉਹਦੇ ਅੱਗੇ ਦੋ ਲੜਕੇ ਸਨ, ਇਕ ਦਾ ਨਾਂ ਸੀ ਸ਼ਿਆਮੂ ਤੇ ਦੂਸਰੇ ਦਾ ਨਾਂ ਸੀ ਮੇਰਾ। ਹਾਂਜੀ।
ਤਬ ਉਤੇ ਸੁਲਤਾਨੀ ਜਗ ਬੋ ਲੋਕ।
ਉਸ ਵੇਲੇ ਦਾ ਜਿਹੜਾ ਵਰਤਾਰਾ ਸੀ, ਲੋਕ ਜਿਹੜੇ ਸਨ, ਉਹ ਬਹੁਤੇ ਸਖੀ ਸਰਵਰ ਦੇ ਚੇਲੇ ਸੀ। ਆ ਜਿਹੜਾ ਲਾਲਾਂ ਵਾਲਾ ਪੀਰ ਹੈ, ਇਹਦੀ ਪੂਜਾ ਲੋਕ ਜ਼ਿਆਦਾ ਕਰਦੇ ਸਨ।
ਜਮਿਓ ਸ਼ਾਮੂ ਤੋਂ ਕਿਤ ਸ਼ੁਭ ਜੋਗ।
ਕਹਿੰਦੇ ਜੋ ਸ਼ਿਆਮੂ ਨਾਮ ਦਾ ਬਾਲਕ ਸੀ, ਉਹ ਇਹਨਾਂ ਦੇ ਘਰ ਦੇ ਵਿਚ ਕਿਤੇ ਸ਼ੁਭ ਜੋਗ ਲੱਛਣਾ ਕਰਕੇ, ਜਿਹੜੇ ਵੱਡੇ ਸਨ ਇਹ ਪਹਿਲਾਂ ਕਿਤੇ ਸੁਲਤਾਨੀ ਦੇ ਚੇਲੇ ਵੀ ਰਹੇ ਨੇ, ਮਾਲੀ ਸੰਧੂ ਤੇ ਸ਼ਿਆਮੂ ਤੇ ਮੇਰਾ ਅੱਗੋਂ ਦੋ ਪੁੱਤਰ ਹੋਏ। ਕਹਿੰਦੇ ਕੋਈ ਸੰਸਕਾਰ ਸਨ ਭਲੇ ਯੋਗ ਕਰਕੇ ਕਿ ਸ਼ਿਆਮੂ ਨਾਮ ਦਾ ਬਾਲਕ ਜਿਹੜਾ ਸੀ ਉਹਨਾਂ ਦੇ ਘਰ ਵਿਚ ਜੰਮਿਆ।
ਬਾਲਕ ਕੋ ਚਿਤ ਆਇਓ ਚਾਓ ਸੋ ਨਟ ਚਲਿਓ ਖਾਲਸੇ ਦਾਓ।
ਉਹਨੇ ਜੰਮਿਆ ਭਾਵੇਂ ਸਖੀ ਸਰਵਰਾਂ ਦੇ ਘਰ, ਪਰ ਇਹਦੇ ਮਨ ਦੇ ਵਿਚ ਪਿਆਰ ਗੁਰੂ ਪੰਥ ਦਾ ਸੀ। ਇਹ ਬਾਲਕ ਸੀ ਸ਼ਿਆਮੂ, ਇਹ ਖਾਲਸੇ ਦੇ ਕੋਲ ਨੱਠ ਕੇ ਚਲਾ ਗਿਆ, ਸਿੰਘਾਂ ਦੇ ਕੋਲ ਨੱਠ ਕੇ ਚਲਾ ਗਿਆ।
ਮਸਤਾਨ ਸਿੰਘ ਕਹਿ ਡੇਰੇ ਗਏ।
ਉਸੇ ਇਲਾਕੇ ਦੇ ਵਿਚ ਇਕ ਮਹਾਤਮਾ ਸਿੰਘ ਸਨ ਗੁਰੂ ਘਰ ਦੇ, ਉਨ੍ਹਾਂ ਦਾ ਨਾਂ ਸੀ ਭਾਈ ਮਸਤਾਨ ਸਿੰਘ। ਭਾਈ ਮਸਤਾਨ ਸਿੰਘ ਨਾਮ ਦਾ ਇਕ ਇਲਾਕੇ ਦਾ ਉਥੋਂ ਦਾ ਡੇਰਾ ਸੀ, ਉਥੇ ਹੀ ਨਾਰਲੇ ਪਿੰਡ ਦੇ ਨੇੜੇ ਉਥੇ ਭਾਈ ਮਸਤਾਨ ਸਿੰਘ ਜੀ ਰਹਿੰਦੇ ਸਨ।
ਆਦਰ ਕਰਿਓ ਸੁਨੇਹ ਰੱਖ ਲਿਓ।
ਇਹ ਜਿਹੜਾ ਸ਼ਿਆਮੂ ਨਾਂ ਦਾ ਬਾਲਕ ਸੀ, ਇਹ ਨੱਠ ਕੇ ਉਨ੍ਹਾਂ ਕੋਲ ਚਲਾ ਗਿਆ ਕਿ ਮੈਂ ਤਾਂ ਖਾਲਸੇ ਕੋਲ ਹੀ ਰਹਿਣਾ, ਤੇ ਉਹਨੇ ਵੀ ਅੱਗੋਂ ਬੜਾ ਸਤਿਕਾਰ ਕੀਤਾ ਵੀ ਬੱਚਾ ਪ੍ਰੇਮ ਕਰਦਾ ਪੰਥ ਨਾਲ। ਮਸਤਾਨ ਸਿੰਘ ਨੇ ਇਸ ਬੱਚੇ ਨੂੰ ਆਪਣੇ ਕੋਲ ਰੱਖ ਲਿਆ।
ਮਸਤਾਨ ਸਿੰਘ ਉਸ ਪਾਹੁਲ ਦੇ।
ਮਸਤਾਨ ਸਿੰਘ ਨੇ ਇਸ ਬੱਚੇ ਨੂੰ ਆਪਣੇ ਹੱਥੀ ਖੰਡੇ ਦੀ ਪੌਲ ਦਿੱਤੀ ਤੇ ਸ਼ਿਆਮੂ ਤੋਂ ਇਹਦਾ ਨਾਮ ਨੱਖਿਆ ਜਥੇਦਾਰ ਸ਼ਾਮ ਸਿੰਘ।
ਉਥੋਂ ਪੰਜ ਭੁਜੰਗਨ ਤੇ ਜਿਨ ਲਏ।
ਖਾਲਸਾ ਜੀ, ਜਿਹੜੇ ਮਸਤਾਨ ਸਿੰਘ ਸਨ ਉਨ੍ਹਾਂ ਨੇ ਪੰਜ ਪਿਆਰਿਆਂ ਕੋਲੋਂ ਅੰਮ੍ਰਿਤ ਛਕਿਆ ਸੀ। ਕਿਹੜੇ ਜਿਹੜੇ ਸਭ ਤੋਂ ਪਹਿਲੇ ਪੰਜ ਪਿਆਰੇ? ਭਾਈ ਦਇਆ ਸਿੰਘ, ਧਰਮ ਸਿੰਘ, ਮੋਹਕਮ ਸਿੰਘ, ਹਿੰਮਤ ਸਿੰਘ ਤੇ ਸਾਹਿਬ ਸਿੰਘ। ਉਨ੍ਹਾਂ ਪੰਜਾਂ ਪਿਆਰਿਆਂ ਕੋਲੋਂ ਭਾਈ ਮਸਤਾਨ ਸਿੰਘ ਨੇ ਅੰਮ੍ਰਿਤ ਛਕਿਆ ਸੀ ਤੇ ਮਸਤਾਨ ਸਿੰਘ ਦੇ ਕੋਲੋਂ ਸ਼ਾਮ ਸਿੰਘ ਨੇ ਅੰਮ੍ਰਿਤ ਛਕਿਆ।
जिनकी थी जिन सतगुर दे।
उन्हां पांच प्यारियां ने कलगी धार जी कोलो अमृत छकिया सी दसवें पातशाह कोलो,
उनकी शक्त तो उन मदे आए
करके उन्हां पंजा प्यारियां दी जेड़ी कला सी शक्ति सी ओ मस्तान सिंह विच आई सी।
दोहेरा मस्तान सिंह निज रहत थो खिरी सतगुरु हजूर।
भाई मस्तान सिंह जी सतगुरां दे हजूर रहे ने, कलगीधर दे चरणां विच आनंदपुर साहब महाराज जी दी सेवा करदे रहे ने।
सो बंदा संग कर देओ यो होयो जग मशहूर।
भाई शाम सिंह जी मस्तान सिंह दे नाल ही गए सन आनंदपुर साहब दसवें पातशाह दे, जदों उन्हां ने बच्चे हुंदिआं दर्शन कीते सी बाल अवस्था विच, उन्हां नूं इन्हां ने अपना पिता बना लिया सी, उन्हां नूं अपना पिता मानदे सी, और शाम सिंह नूं उन्हां ने अपना पुत्र जान के इन्हां दी परवरिश कीती। जदों दसवें पातशाह ज्योति जोत समा गए तो सरदार जथेदार मस्तान सिंह जी बाबा बंदा सिंह जी बहादुर दे नाल रल गए, और उन्हां नाल रल के उन्हां ने अनेकां तुरकां ते जरवाणियां नूं सोधिया।
जिसको बंदे कियो होजदा,
और मस्तान सिंह जी नूं बाबा बंदा सिंह जी बहादुर ने उस इलाके दा फौजदार बना दिता।
लड़ शहीद पयो तुरकन
नाल, उधर इलाके विच लड़दिया लड़दिया तुरकां नाल मस्तान सिंह जी शहीदी पा गए।
राम सिंह तो डेरा संभारा,
मस्तान सिंह जी दा जेड़ा डेरा सी ओह फिर उन्हां दे जेड़े पुत्र बने हुए शाम सिंह जी जो रतन सिंह भंगू दे नाना जी ने, उन्हां ने डेरा संभाल लिया। मस्तान सिंह जी दे चलाने तो बाद उन्हां दी शहीदी तो बाद जथेदार शाम सिंह जी ने वो डेरा संभाल लिया।
उतो साको सिंह प्यारा
संबंध सी, मस्तान सिंह नूं अपना धर्म दा पिता मनदे सन ते पुत्र होण करके उन्हां दा डेरा इन्हां ने संभालिया।
शाम सिंह बड़े लायक भयो,
जथेदार शाम सिंह जी बड़े लायक हुए, बड़े श्रेष्ठ उत्तम अवस्था दे मालक हुए।
उत जंग संग तुरकन कयो,
शाम सिंह जी ने भी बड़े तुरकां नाल जंग लड़े, अनेकां तुरकां दे नाल जाके लोहा लिया।
यही लायकी खालसे माए,
यही लायकी मन्नी जांदी है खालसे च, यही वेख्या जांदा भी पग बड़ी सोहनी बनदा है, यही वेख्या जांदा भी बड़े कपड़े सोहने पाउंदा बड़ा लायक है, खालसे च भी नहीं वेख्या जांदा भी बोलदा बड़ा मिठा है बड़ा लायक है। खालसे च लायकी किवें वेखी जांदी है, जदों जंग दे मैदान च दुश्मनां नाल जूझदा है फिर वेख्या जांदा भी हां ये लायक है कि नलायक है।
लड़न मरन में रह अगाए,
ते जेड़ा लड़न मरन विच मूहरे हो के दुश्मन नाल जूझदा सिंघां विच कहा जांदा ए है लायक पुत्र, ए है लायक सिंह, ते जथेदार शाम सिंह जी उन्हां लायकां विचों सन।
और प्रशादे वंड कै खाए,
शाम सिंह जी दी ये बिरती सी कि जिन्ना लंगर प्रशादा होना अपने कोल ओ वंड के छकना। हां जी
मिठा बोले सिखी कमाए,
और बोलदे भी बड़ा प्यारा मिठे मिठे बोल बोलदे सिंघां दे नाल, कदे किसे सिंह नूं कौड़ा नहीं सन बोलदे। शाम सिंह जी सारे सिंघां नाल बड़ा मिठा बोलदे हन,
कुर्बानी सिउं लावै हेत,
सिखी नाल प्यार करदे ने और सतगुरां दी बाणी नाल हेत ला के गुरबाणी पढ़दे हन। दिन रात जथेदार शाम सिंह जी सुचेत रहिंदे ने, सावधान रहिंदे ने।
किसी देश ते को चल आवे जी पावल तिस सिंह बनावे,
किसे देश तो जेड़ा भी कोई सिंह चल के आ जाए ओनू अपने डेरे च रखदे ने और ओनू पौल विच पाउंदे ने खंडे दी और ओनू सिंह सजाउंदे हन।
हिंदू होए तिस खुलावै नाल,
जे कोई हिंदू भी होवे ओनू भी सहजे सहजे सिखी दा प्यार जगा के ओनू सिंह सजा दिंदे हन।
नीच होए तिस करै प्रतपाल,
भावे कोई नीच होवे ओदी भी पालना करदे ने, कोई गरीब गुरदा ओदी पालना करदे ने।
दोहेरा जो सिंह माजे ते तुरै सो आवे श्याम सिंह पास,
राज्य दे इलाके च जेड़ा भी सिंह अपने घरों कोई परेशान किसे समस्या करके टुरदा ओ सीधा जथेदार श्याम सिंह कोल आउंदा, उन्हां कोल आके उन्हां दे डेरे विच ठहरदा है।
जिउ सदके तिसको कै करै न लैण पर आस,
खालसा जी जथेदार श्याम सिंह जी दा एहो जिहा सुभा ਕੋਈ ਵੀ ਸਿੰਘ ਆ ਜਾਏ, ਭਾਵੇਂ ਕੋਈ ਰਾਤ ਨੂੰ ਆਵੇ ਸਵੇਰੇ ਆਵੇ, ਮੱਥੇ ਤੇ ਵੱਟ ਨਹੀਂ ਸੀ ਪਾਉਂਦੇ ਵੀ ਕਿੱਥੋਂ ਆ ਗਿਆ। ਕਹਿੰਦੇ ਜੀਉ ਸਦਕੇ ਗੁਰੂ ਕਿਆ ਸਿੱਖਾ, ਬੜੀ ਕਿਰਪਾ ਕੀਤੀ ਆਇਆ ਚੱਲ ਕੇ। ਏਦਾਂ ਬੜੇ ਪਿਆਰ ਨਾਲ ਉਹਦਾ ਸਤਿਕਾਰ ਕਰਨਾ ਔਰ ਉਹਨੂੰ ਆਪਣੇ ਕੋਲ ਰੱਖਣਾ।
ਚੋਪੇ ਪਾਸ ਹੋਤ ਤੋਂ ਦੇਤ ਖੁਲਾਏ,
ਔਰ ਉਹਦੇ ਕੋਲੋਂ ਕੁਝ ਲੈਣ ਦੀ ਆਸ ਨਹੀਂ ਸੀ ਰੱਖਦਾ ਵੀ ਆਇਆ ਤੇ ਕੀ ਦੇ ਕੇ ਜਾਏਗਾ। ਆਮ ਕਰਕੇ ਕਈਆਂ ਦਾ ਸੁਭਾਅ ਹੁੰਦਾ, ਉਹ ਕਹਿੰਦੇ ਆਇਆ ਤੇ ਕੀ ਲੈ ਕੇ ਆਇਆ, ਜਾਏਗਾ ਤੇ ਕੀ ਦੇ ਕੇ ਜਾਏਗਾ। ਪਰ ਜਥੇਦਾਰ ਸ਼ਾਮ ਸਿੰਘ ਜੀ ਕੋਲ ਸਿੰਘ ਆਉਂਦੇ, ਲੈਣ ਦੀ ਕੋਈ ਆਸ ਨਹੀਂ ਰੱਖਦੇ ਉਹਨਾਂ ਕੋਲੋਂ ਵੀ ਕੁਝ ਦੇਣਗੇ ਤੇ ਇਹਨਾਂ ਨੂੰ ਲੰਗਰ ਦਿਆਂ। ਪਾਸ ਹੋਤ ਤੋਂ ਦੇਤ ਖੁਲਾਏ, ਜੇ ਪਾਸ ਕੁਝ ਪ੍ਰਸ਼ਾਦਾ ਹੈ ਤਾਂ ਉਹਨੂੰ ਛਕਾ ਦਿੰਦੇ ਨੇ, ਲੈ ਬਈ ਮੇਰੇ ਕੋਲ ਦੋ ਪ੍ਰਸ਼ਾਦੇ ਨੇ, ਇੱਕ ਤੂੰ ਛਕ ਲੈ ਇੱਕ ਮੈਂ ਛਕ ਲੈਂਦਾ।
ਕੋਈ ਨਹੀਂ ਤਾਂ ਇਕੱਲੋ ਨਾ ਖਾਏ,
ਜੇ ਨਾ ਹੋਵੇ ਇਕੱਲੇ ਦੇ ਕੋਲ ਕਿਤੇ ਇੱਕ ਅੱਧਾ ਪ੍ਰਸ਼ਾਦਾ ਹੋਵੇ ਤੇ ਇਕੱਲਾ ਨਹੀਂ ਖਾਂਦਾ ਜਥੇਦਾਰ ਸ਼ਾਮ ਸਿੰਘ, ਨਗਾਰੇ ਤੇ ਚੋਪ ਮਰਵਾਉਂਦਾ। ਅੱਜ ਵੀ ਖਾਲਸੇ ਵਿੱਚ ਇਹ ਮਰਿਆਦਾ ਹੈ ਕਿ ਜਦੋਂ ਲੰਗਰ ਵਰਤਣਾ, ਲੰਗਰ ਵਰਤਾਉਣ ਤੋਂ ਪਹਿਲਾਂ ਨਗਾਰੇ ਤੇ ਚੋਪ ਬਾਰੀ ਜਾਂਦੀ ਹੈ ਸੁਣਾਉਣ ਵਾਸਤੇ ਆਲੇ ਦੁਆਲੇ ਕਿ ਸਿੱਖੋ, ਹੋਰ ਵੀ ਕਿਸੇ ਗਰੀਬ ਗੁਰਦੇ ਨੂੰ ਆਵਾਜ਼ ਮਾਰਨ ਲਈ ਕਿ ਭਾਈ ਲੰਗਰ ਵਰਤਣ ਲੱਗਾ, ਜਿਹਨੇ ਛਕਣਾ ਆ ਕੇ ਛਕ ਲਵੇ। ਇਹ ਵਰਤਾਰਾ ਜਥੇਦਾਰ ਸ਼ਾਮ ਸਿੰਘ ਜੀ ਦੇ ਸਮੇਂ ਵੀ ਚੱਲਦਾ।
ਉਤੀ ਪਹਿਲੋਂ ਖਾਲਸਾ ਯਾਰੀ, ਇਕੱਲੋ ਨਾ ਖਾਵੇ ਲੁਕ ਕਰ ਕੀਤ।
ਖਾਲਸੇ ਦੀ ਇਹ ਪਹਿਲਾਂ ਰੀਤ ਸੀ ਕਿ ਕਦੇ ਵੀ ਕੋਈ ਸਿੰਘ ਪ੍ਰਸ਼ਾਦਾ ਮਿਲਦਾ ਤੇ ਲੁਕ ਕੇ ਨਹੀਂ ਸੀ ਖਾਂਦੇ, ਲੁਕ ਕੇ ਨਹੀਂ ਸੀ ਖਾਂਦੇ। ਜੇ ਇੱਕ ਪ੍ਰਸ਼ਾਦਾ ਵੀ ਮਿਲਣਾ ਤੇ ਉਹ ਵੀ ਵੰਡ ਕੇ ਛਕਣ ਦੀ ਬਿਰਤੀ ਖਾਲਸੇ ਵਿੱਚ ਹੈ।
ਇੱਕ ਪੈ ਹੋਏ ਤੋ ਸਭ ਮਿਲ ਖਾਏ,
ਇੱਕ ਦੇ ਕੋਲ ਪ੍ਰਸ਼ਾਦਾ ਹੁੰਦਾ ਨਾ ਤੇ ਦਸ ਸਿੰਘ ਨੇ ਤੇ ਇੱਕ ਨੂੰ ਮਿਲਿਆ, ਤੇ ਉਹਨੇ ਇਹ ਨਹੀਂ ਕਹਿਣਾ ਵੀ ਮੈਂ ਲੁਕ ਕੇ ਖਾ ਲਵਾਂ ਬਾਕੀਆਂ ਨੂੰ ਰਹਿਣ ਦਿਆਂ। ਉਹਨੇ ਇੱਕ ਨੂੰ ਜਿਹੜਾ ਮਿਲਿਆ ਉਹ ਵੀ ਦਸਾਂ ਵਿੱਚ ਬਹਿ ਕੇ ਵੰਡ ਕੇ ਛਕਣਾ। ਇਹ ਸਿੰਘਾਂ ਦਾ ਆਪਸ ਵਿੱਚ ਪਿਆਰ ਸੀ।
ਮੈਂ ਹੋਏ ਤੋ ਲੰਗਰ ਮਾਤੇ ਖਾਏ,
ਜੇ ਨਾ ਹੋਣਾ ਕੋਈ ਸਿੰਘ ਆ ਜਾਣਾ ਜਥੇਦਾਰ ਸ਼ਾਮ ਸਿੰਘ ਕੋਲ, ਕਈ ਵਾਰੀ ਫਾਕੇ ਵੀ ਕੱਟਣੇ ਪੈਂਦੇ ਸੀ ਤੇ ਸ਼ਾਮ ਸਿੰਘ ਨੇ ਕਹਿਣਾ ਭਾਈ ਗੁਰਮੁਖਾ ਲੰਗਰ ਮਸਤਾਨਾ। ਇਹ ਨਹੀਂ ਸੀ ਕਹਿੰਦੇ ਵੀ ਮੁੱਕ ਗਿਆ ਖਤਮ ਹੋ ਗਿਆ, ਇਹ ਬੋਲੇ ਨਹੀਂ ਸਿੰਘ ਬੋਲਦੇ। ਲੰਗਰ ਨਹੀਂ ਮੁੱਕਦਾ ਗੁਰੂ ਨਾਨਕ ਦਾ, ਮਸਤਾਨਾ ਹੋ ਗਿਆ ਵੀ ਥੋੜਾ ਜਿਹਾ ਮੱਠਾ ਹੋ ਗਿਆ, ਚੱਲ ਫਿਰ ਪਏਗਾ। ਮਸਤਾਨੇ ਦਾ ਮਤਲਬ ਹੁੰਦਾ ਵੀ ਮਸਤਾਨਾ ਥੋੜਾ ਜਿਹਾ ਢਿੱਲ ਹੋ ਗਈ ਆ, ਫਿਰ ਚੱਲ ਜਾਏਗਾ। ਮੁੱਕ ਗਿਆ ਤਾਂ ਮਤਲਬ ਵੀ ਖਤਮ ਹੋ ਗਿਆ, ਹੈ ਹੀ ਨਹੀਂ ਮੁੜ ਕੇ। ਕਹਿੰਦੀ ਕਲਾ ਵਾਲਾ ਬੋਲਾ ਨਹੀਂ ਸੀ ਹੁੰਦਾ ਸਿੰਘਾਂ ਦਾ, ਤੋ ਕਹਿੰਦੇ ਜੇ ਕਿਤੇ ਨਾ ਹੋਣਾ ਲੰਗਰ ਤੇ ਕਹਿ ਦੇਣਾ ਵੀ ਲੰਗਰ ਮਸਤ ਹੋ ਗਿਆ, ਮਸਤਾਨਾ ਹੋ ਗਿਆ।
ਔਰ ਖੁਲਾਇਆ ਪਿੱਛੋਂ ਖਾਵੇ,
ਹੋਰਾਂ ਨੂੰ ਖਵਾ ਕੇ ਛਕਾ ਕੇ ਪਿੱਛੇ ਬਚਿਆ ਆਪ ਛਕੰਦਾ। ਭਾਈ ਗੁਰਦਾਸ ਜੀ ਦਾ ਵੀ ਕਥਨ ਹੈ ਕਿ ਜਿਹੜਾ ਪਿੱਛੇ ਬਚਿਆ ਹੋਵੇ ਉਹ ਆਪ ਛਕਣਾ ਹੈ।
ਬਹੁਤ ਪਿਆਰ ਕਰ ਸਿੰਘਨ ਸਦਾਵੇ,
ਬੜੇ ਪਿਆਰ ਨਾਲ ਸਿੰਘਾਂ ਨੂੰ ਜਥੇਦਾਰ ਸ਼ਾਮ ਸਿੰਘ ਜੀ ਇੰਨਾ ਪਿਆਰ ਕਰਦੇ ਸਿੰਘਾਂ ਨੂੰ, ਕਿਸੇ ਵੀ ਸਿੰਘ ਨੂੰ ਸੱਦਦੇ ਬੜੇ ਪਿਆਰ ਨਾਲ ਆਵਾਜ਼ ਮਾਰ ਕੇ ਬੁਲਾਉਂਦੇ ਨੇ।
ਦੋਹੇਰਾ ਬੰਦਾ ਬਿਗੜਿਓ ਜੇ ਸਮੇਂ ਤਤ ਖਾਲਸੇ ਨਾਲ।
ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਵਿਗਾੜ ਹੋ ਗਿਆ ਸੀ, ਤਤ ਖਾਲਸੇ ਨਾਲ ਕੁਝ ਮਤ ਭੇਦ ਹੋ ਗਏ ਸਨ।
ਸ੍ਰੀ ਅੰਮ੍ਰਿਤਸਰ ਆਏ ਬਏ ਲੁੱਟ ਖਹਿ ਤੁਰਕਨ ਮਾਲ।
ਉਦੋਂ ਜਥੇਦਾਰ ਸ਼ਾਮ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ, ਬੜੇ ਤੁਰਕਾਂ ਨਾਲ ਜੰਗ ਯੁੱਧ ਕਰਕੇ ਉਹਨਾਂ ਦਾ ਖਜ਼ਾਨਾ ਲੁੱਟ ਕੇ ਆਪਣਾ ਗੁਜ਼ਾਰਾ ਕਰਦੇ ਨੇ।
ਕਪੂਰ ਸਿੰਘ ਸਭ ਨਵਾਬੀ ਪਾਏ
ਜੀ, ਜਦੋਂ ਨਵਾਬ ਕਪੂਰ ਸਿੰਘ ਜੀ ਨੂੰ ਪਿੱਛੇ ਤੁਸੀਂ ਕਥਾ ਸੁਣੀ ਹੈ, ਲਾਹੌਰ ਤੋਂ ਨਵਾਬੀ ਦੀ ਪੱਗ ਦਿੱਤੀ ਗਈ ਸੀ ਕਪੂਰ ਸਿੰਘ ਜੀ ਨੂੰ।
ਸ਼ਿਆਮ ਸਿੰਘ ਲਈ ਉਹ ਸੁਨਹਿਰੇ ਉਹ ਬਣਾਏ।
ਨਵਾਬ ਕਪੂਰ ਸਿੰਘ ਨੇ ਜਥੇਦਾਰ ਸ਼ਾਮ ਸਿੰਘ ਜੀ ਨੂੰ ਆਪਣਾ ਸੁਨਹਿਰੀਆ ਭਾਈ ਬਣਾ ਲਿਆ ਸੀ। ਸੁਨਹਿਰੀਆ ਭਾਈ ਹੁੰਦਾ ਵੀ ਇੱਕੋ ਬਾਟੇ ਚ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਵੇ ਉਹਨੂੰ ਸੁਨਹਿਰੀਆ ਭਾਈ ਕਹਿੰਦੇ ਨੇ। ਤੋ ਨਵਾਬ ਕਪੂਰ ਸਿੰਘ ਜੀ ਨੇ ਜਥੇਦਾਰ ਸ਼ਾਮ ਸਿੰਘ ਜੀ ਨੂੰ ਆਪਣਾ ਸੁਨਹਿਰੀਆ ਭਾਈ ਬਣਾ ਲਿਆ ਸੀ।
ਸ਼ਿਆਮ ਸਿੰਘ ਸੰਗ ਸਿੰਘ ਜੋ ਲੇਲਾ,
ਜਿਹੜਾ ਵੀ ਸਿੰਘ ਜਥੇਦਾਰ ਸ਼ਾਮ ਸਿੰਘ ਜੀ ਨਾਲ ਆ ਕੇ ਰਲਦਾ ਹੈ,
ਸਰਦਾਰ ਪਏ ਅੱਤ ਭਲੇ,
ਸਾਰੇ ਵੱਡੀਆਂ ਵੱਡੀਆਂ ਸਰਦਾਰੀਆਂ ਨੂੰ ਪ੍ਰਾਪਤ ਹੋਏ, ਉਹਨਾਂ ਨੂੰ ਸਭ ਨੂੰ ਵੱਡੇ ਵੱਡੇ ਰੁਤਬੇ ਪ੍ਰਾਪਤ ਹੋਏ ਜਿਹੜੇ ਸ਼ਾਮ ਸਿੰਘ ਜੀ ਨਾਲ ਰਹੇ।
ਨਾਮ ਗਾਮ ਸਭ ਜੋ ਲਿਖਈਏ,
ਭਾਈ ਰਤਨ ਸਿੰਘ ਜੀ ਕਹਿੰਦੇ ਵੀ ਸ਼ਾਮ ਸਿੰਘ ਨਾਲ ਰਹਿਣ ਵਾਲੇ ਜਿਨ੍ਹਾਂ ਜਿਨ੍ਹਾਂ ਸਿੰਘਾਂ ਨੂੰ ਸਰਦਾਰੀਆਂ ਮਿਲੀਆਂ ਨੇ, ਜੇ ਉਹਨਾਂ ਦੇ ਨਾਂ ਉਹਨਾਂ ਦੇ ਥਾਂ ਉਹਨਾਂ ਦੇ ਪਿੰਡਾਂ ਬਾਰੇ ਦੱਸਣ ਲੱਗੀਏ
ਅਦਕ ਹਜ਼ਾਰਾਂ ਸਰਦਾਰ ਹੀ ਪਈਏ
ਹਜ਼ਾਰਾਂ ਦੀ ਗਿਣਤੀ ਵਿਚ ਸਰਦਾਰ ਗਿਣੇ ਜਾਣਗੇ ਹਜ਼ਾਰਾਂ ਦੀ ਗਿਣਤੀ ਵਿਚ ਉਹ ਸਰਦਾਰ ਗਿਣੇ ਹੋਣਗੇ
ਬਾਰਾਂ ਹਜ਼ਾਰ ਤੋਂ ਘੋੜੇ ਗੈਲੇ
ਜਥੇਦਾਰ ਸ਼ਾਮ ਸਿੰਘ ਜੀ ਦੇ ਨਾਲ ਬਾਰਾਂ ਹਜ਼ਾਰ ਘੋੜ ਸਵਾਰ ਰਹਿੰਦੇ ਸੀ ਹਰ ਵੇਲੇ ਬਾਰਾਂ ਹਜ਼ਾਰ ਘੋੜ ਸਵਾਰ ਇਹਨਾਂ ਦੇ ਨਾਲ ਹਾਜ਼ਰ ਸਨ
ਮਿਸਲਨ ਕਰ ਜੈਲੇ
ਮਿਸਲਾਂ ਸਨ ਬਣੀਆਂ ਹੋਈਆਂ ਉਦੋਂ ਬਾਰਾਂ ਹਜ਼ਾਰ ਸਿੰਘਾਂ ਦਾ ਜਥਾ ਇਹਨਾਂ ਦੇ ਨਾਲ ਰਲਿਆ ਹੋਇਆ ਸੀ
ਪ੍ਰਥਮ ਸੁੱਖਾ ਸਿੰਘ ਮਾੜੀਵਾ
ਮਾੜੀ ਕੰਬੂਕੀ ਦੀ ਰਹਿਣ ਵਾਲੇ ਜਥੇਦਾਰ ਸੁੱਖਾ ਸਿੰਘ ਜੀ ਜਿਹਨਾਂ ਮੱਸੇ ਰੰਗੜ ਦਾ ਸਿਰ ਵੱਢਿਆ ਸੀ ਮਹਤਾਬ ਸਿੰਘ ਨਾਲ ਜਾ ਕੇ ਉਹਨੂੰ ਵੀ ਸ਼ਾਮ ਸਿੰਘ ਨੇ ਆਪਣੇ ਕੋਲ ਰੱਖਿਆ ਸੀ ਸ਼ਾਮ ਸਿੰਘ ਜੀ ਨੇ ਉਹਨੂੰ ਆਪਣੇ ਕੋਲ ਭਰਤੀ ਕੀਤਾ ਸੀ
ਉੱਥੋਂ ਸ਼ਾਮ ਸਿੰਘ ਕੀ ਉਹ ਮੁਖਤਿਆਰ
ਜਥੇਦਾਰ ਸੁੱਖਾ ਸਿੰਘ ਜੀ ਮਾੜੀ ਕੰਬੂਕੀ ਵਾਲੇ ਨੂੰ ਇਹਨਾਂ ਨੇ ਆਪ ਆਪਣੇ ਹੱਥੀ ਪਾਲਿਆ ਸੀ ਸ਼ਾਮ ਸਿੰਘ ਜੀ ਨੇ ਔਰ ਆਪਣਾ ਮੁਖਤਿਆਰ ਬਣਾਇਆ ਸੀ ਯਾਨੀ ਕਿ ਆਪਣੀ ਮਿਸਲ ਦਾ ਜਿੰਨਾ ਪ੍ਰਬੰਧ ਚਲਾਣਾ ਉਹਦਾ ਮੁਖਤਿਆਰ ਆਪ ਜਿਹੜਾ ਸੀ ਉਹ ਸੁੱਖਾ ਸਿੰਘ ਨੂੰ ਬਣਾਇਆ ਹੋਇਆ
ਸੀ ਉਹ ਲੜ ਮਰਿਓ ਅਹਿਮਦ ਸ਼ਾਹ ਨਾਲ
ਸੁੱਖਾ ਸਿੰਘ ਜੀ ਸ਼ਹੀਦੀ ਪਾ ਗਏ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਨਾਲ ਲੜਦਿਆਂ
ਲਿਖਿਓ ਸਾਖੀ ਮਦ ਉਸੇ ਹਵਾਲ
ਪਿੱਛੇ ਉਹਨਾਂ ਦੀ ਸਾਰੀ ਸਾਖੀ ਜਿਹੜੀ ਹੈ ਸੁੱਖਾ ਸਿੰਘ ਦੀ ਸ਼ਹੀਦੀ ਦੀ ਉਹ ਲਿਖ ਚੁੱਕੇ ਹਾਂ
ਜਿਸ ਤੇ ਮਗਰ ਕਰਮ ਸਿੰਘ ਪੈਜ
ਉਹਨਾਂ ਦੀ ਸ਼ਹੀਦੀ ਤੋਂ ਬਾਅਦ ਜਥੇਦਾਰ ਸ਼ਾਮ ਸਿੰਘ ਜੀ ਨੇ ਆਪਣੇ ਦਲ ਪੰਥ ਦੀ ਸਾਰੀ ਜਿਹੜੀ ਮਿਸਲ ਦੀ ਮੁਖਤਿਆਰੀ ਸੀ ਉਹ ਕਰਮ ਸਿੰਘ ਪੈਜਗੜੀਏ ਨੂੰ ਦੇ ਦਿੱਤੀ ਪੈਜਗੜ ਪਿੰਡ ਦੇ ਰਹਿਣ ਵਾਲੇ ਸਨ ਕਰਮ ਸਿੰਘ ਜੀ ਉਹਨਾਂ ਨੂੰ ਜਥੇਦਾਰੀ ਦੇ ਦਿੱਤੀ
ਸਿੰਘ ਖੱਤਰੀ ਉਨ ਜਾਤ ਸੁਰਤੀਓ
ਜਿਹੜੇ ਕਰਮ ਸਿੰਘ ਸੀ ਇਹ ਪੈਜਗੜੇ ਦੇ ਰਹਿਣ ਵਾਲੇ ਖੱਤਰੀ ਜਾਤੀ ਦੇ ਸਨ ਸੁਰੜੀਓ ਇਹਨਾਂ ਦਾ ਗੋਤਰ ਸੀ
ਸ਼ਾਹ ਪੈ ਫੜ ਚਿੱਟੀ ਵਾਲੇ
ਔਰ ਇਹ ਸ਼ਾਹ ਪੀਰ ਫੜ ਚਿੱਟੀ ਵਾਲੇ ਤੋ ਇਹ ਵੱਡੇ ਵੱਡੇ ਸ਼ਾਹਾਂ ਨੂੰ ਫੜਨ ਵਾਲੇ ਬੜੇ ਸੂਰਮੇ ਹੋਏ ਹਨ
ਸ਼ਾਹ ਕੋ ਲੇ ਮੁਯੋ ਨਾਲੇ
ਖੈਰੇ ਸ਼ਾਹ ਨਾਲ ਲੜਦਿਆਂ ਇਹ ਵੀ ਸ਼ਹੀਦੀ ਪ੍ਰਾਪਤ ਕਰ ਗਏ
ਦੋਏਰਾ ਤਿਸਕੇ ਮਗਰੋਂ ਸ਼ਾਮ ਸਿੰਘ ਕੀ ਉਹ ਕਰੋੜਾ ਸਿੰਘ ਮੁਖਤਿਆਰ
ਕਰਮ ਸਿੰਘ ਪੈਜਗੜੀਏ ਦੀ ਸ਼ਹੀਦੀ ਤੋਂ ਬਾਅਦ ਜਥੇਦਾਰ ਸ਼ਾਮ ਸਿੰਘ ਜੀ ਨੇ ਆਪਣਾ ਤੀਸਰਾ ਮੁਖਤਿਆਰੇ ਆਮ ਬਣਾਇਆ ਉਹਦਾ ਨਾਂ ਸੀ ਜਥੇਦਾਰ ਕਰੋੜਾ ਸਿੰਘ ਜੀ ਜਿਹਦੇ ਨਾਂ ਤੋਂ ਫਿਰ ਕਰੋੜੀਆਂ ਦੀ ਮਿਸਲ ਚੱਲੀ ਹੈ ਤੋ ਉਹ ਕਰੋੜੀਆਂ ਦੀ ਮਿਸਲ ਸ਼ਾਮ ਸਿੰਘ ਜੀ ਹੋਣਾ ਤੋਂ ਹੀ ਚੱਲੀ ਹੈ ਪਰ ਕਰੋੜਾ ਸਿੰਘ ਦੇ ਨਾਂ ਕਰਕੇ ਕਰੋੜੀਆਂ ਦੀ ਮਿਸਲ ਨਾ ਪੈ ਗਿਆ
ਜੱਟ ਸੰਦੋਹ ਤੋਂ ਵਾਸੀ ਮਜੈ ਮਜਾਰ
ਮਾਝੇ ਦਾ ਰਹਿਣ ਵਾਲਾ ਸੀ ਜਾਤ ਦਾ ਜੱਟ ਸੰਧੂ ਸੀ
ਉਸੇ ਪ੍ਰਤਾਪ ਬੋਦਲ ਮਦ ਵਯੋ
ਜਥੇਦਾਰ ਕਰੋੜਾ ਸਿੰਘ ਦਾ ਪ੍ਰਤਾਪ ਸਾਰੇ ਦਲ ਵਿਚ ਬੁੱਢੇ ਦਲ ਦੇ ਵਿਚ ਸ਼ਾਮ ਸਿੰਘ ਜੀ ਬੁੱਢੇ ਦਲ ਦੇ ਨਾਲ ਹੀ ਰਹਿੰਦੇ ਸਨ ਨਵਾਬ ਕਪੂਰ ਸਿੰਘ ਹੋਣਾ ਦੇ ਨਾਲ ਤੇ ਸਾਰੇ ਦਲ ਦੇ ਵਿਚ ਕਰੋੜਾ ਸਿੰਘ ਦਾ ਬੜਾ ਪ੍ਰਤਾਪ ਹੋਇਆ
ਮੋਹਰੈਲ ਮਿਸਲ ਦਲ ਮਦ ਸੋ ਭਯੋ
ਜਿਹੜੀਆਂ ਮੂਹਰੇ ਚੱਲਣ ਵਾਲੀਆਂ ਮਿਸਲਾਂ ਸਨ ਹਰਿਆਵਲ ਦਸਤੇ ਸਨ ਉਨ੍ਹਾਂ ਵਿਚ ਸਭ ਤੋਂ ਮੂਹਰੇ ਹੋ ਕੇ ਕਰੋੜਾ ਸਿੰਘ ਜੀ ਚੱਲਦੇ ਸਨ
ਜੇ ਕੋ ਦੇਵੈ ਕਿਸੇ ਸਿੰਘ ਨਿਕਾਰ ਰਹਿ ਮਿਲਵਾਏ ਲੈ ਆਪਣੇ ਨਾਲ
ਕਿਸੇ ਸਿੰਘ ਨੂੰ ਕੋਈ ਮਿਸਲ ਵਾਲਾ ਕੱਢ ਦਿੰਦਾ ਨਾ ਵੀ ਚੱਲ ਤੂੰ ਮੇਰੀ ਮਿਸਲ ਚੋਂ ਨਿਕਲ ਜਾ ਕਰੋੜਾ ਸਿੰਘ ਨੂੰ ਆਪਣੇ ਨਾਲ ਬੁਲਾ ਲੈਂਦਾ ਉਸ ਮਿਸਲ ਦੇ ਸਿੰਘ ਨੂੰ ਜਥੇਦਾਰ ਸ਼ਾਮ ਸਿੰਘ ਕੋਲ ਹਾਜ਼ਰ ਕਰ ਦਿੰਦਾ ਔਰ ਆਪਣੀ ਮਿਸਲ ਵਿਚ ਬੁਲਾ ਲੈਂਦਾ
ਭੰਗੀ ਕਲਸੀਏ ਥੇ ਮਜੈਲਨ ਨਿਕਾਲੇ
ਦੁਨੀਆਂ ਦੇ ਰਹਿਣ ਵਾਲੇ ਜਿਹੜੇ ਕੁਝ ਭੰਗੀ ਮਜੈਲਾਂ ਨੇ ਆਪਣੀ ਮਿਸਲ ਚੋਂ ਕੱਢ ਦਿੱਤੇ ਸਨ
ਬੂੜੀਓ ਛਚਰੋਲੀ ਦੇ ਕਰ ਲੈ ਨਾਲੇ
ਆ ਬੂੜੀਆ ਅੰਬਾਲੇ ਯਮੁਨਾ ਨਗਰ ਜਗਾਦਰੀ ਦੇ ਕੋਲ ਛਛਰੋਲੀ ਇਥੋਂ ਦੇ ਜਿਹੜੇ ਸਰਦਾਰ ਸਿੰਘ ਹੋਏ ਹਨ
ਸਾਲ ਬਾਈਏ ਤੁਰੇ ਦਿੱਲੀ ਵੱਲ
ਉਹ ਸਾਰਿਆਂ ਨੂੰ ਇਹ ਆਪਣੇ ਨਾਲ ਰਲਾ ਲਿਆ ਜਦੋਂ 1812 ਵਿਚ ਦਿੱਲੀ ਵੱਲ ਚੱਲੇ ਸਨ ਇਹ ਸਿੰਘ ਪਿੱਛੇ ਜਿਵੇਂ ਕਥਾ ਆਈ ਹੈ ਬੁੱਢਾ ਦਲ ਇਧਰ ਨੂੰ ਚੱਲ ਪਿਆ ਸੀ ਤਰਨਾ ਦਲ ਮਾਝੇ ਦੇ ਇਲਾਕੇ ਨੂੰ ਚੱਲ ਪਿਆ ਸੀ
ਮੋਇਓ ਤਰਾਵੜੀ ਉਹ ਗੋਲੀ ਚੱਲ
ਕਰੋੜਾ ਸਿੰਘ ਜੀ ਜਿਹੜੇ ਸਨ ਇਹ ਜਦੋਂ ਤਰਾਵੜੀ ਪਹੁੰਚੇ ਉਥੇ ਇਕ ਸਰਾਂ ਦੇ ਵਿਚੋਂ ਕਿਸੇ ਮੁਗਲ ਨੇ ਕਿਸੇ ਪਠਾਨ ਨੇ ਗੋਲੀ ਚਲਾ ਦਿੱਤੀ ਉਹ ਗੋਲੀ ਵੱਜਣ ਕਰਕੇ ਕਰੋੜਾ ਸਿੰਘ ਜੀ ਵੀ ਉਥੇ ਸ਼ਹੀਦ ਹੋ ਗਏ
ਉਸ ਚੇਲੋ ਤੋਂ ਬਘੇਲ ਸਿੰਘ ਤਾਲੀਵਾਲ
ਜੀ ਹੁਣ ਕਰੋੜਾ ਸਿੰਘ ਦਾ ਚੇਲਾ ਸੀ ਜਥੇਦਾਰ ਬਘੇਲ ਸਿੰਘ ਜਿਹਨੇ ਦਿੱਲੀ ਦੇ ਜਾ ਕੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਚਲਾਇਆ ਕਰੋੜਾ ਸਿੰਘ ਦਾ ਚੇਲਾ ਸੀ ਬਘੇਲ ਸਿੰਘ ਤਾਲੀਵਾਲ
ਮਦ ਮਾਝੇ ਉਸ ਗਾਮ ਝਬਾਲ
ਧਾਲੀ ਵਾਲੇ ਦਾ ਗੋਤਰ ਸੀ ਮਾਝੇ ਦੇ ਇਲਾਕੇ ਵਿਚ ਝਬਾਲ ਪਿੰਡ ਦਾ ਰਹਿਣ ਵਾਲਾ ਸੀ ਬਘੇਲ ਸਿੰਘ
ਅਤ ਬੜੋ ਦਿਨਾਓ
ਝਬਾਲ ਪਿੰਡ ਦਾ ਰਹਿਣ ਵਾਲਾ ਬੜਾ ਸੂਰਮਾ ਸੀ ਬੜਾ ਦਾਨਾ ਬੜਾ ਉੱਘਾ ਜਰਨੈਲ ਸੀ ਬਘੇਲ ਸਿੰਘ
ਫਤਿਹਦਾਰ ਅਤ ਭਲੇ ਸੁਭਾਓ
ਔਰ ਜਿੱਧਰ ਜਾਂਦਾ ਸੀ ਫਤਿਹ ਕਰਦਾ ਜਾਂਦਾ ਸੀ ਜਿੱਤਦਾ ਚੱਲਿਆ ਜਾਂਦਾ ਸੀ ਔਰ ਇਹਦਾ ਸੁਭਾਅ ਵੀ ਬੜਾ ਚੰਗਾ ਸੀ ਜਥੇਦਾਰ ਸ਼ਾਮ ਸਿੰਘ ਜੀ ਦੇ ਤਾਬਿਆਂ ਰਿਹਾ ਇਹ ਵੀ ਸ਼ਾਮ ਸਿੰਘ ਜੀ ਦੇ ਅਧੀਨ ਬੜੇ ਬੜੇ ਜਰਨੈਲ ਹੋਏ ਉਹਨਾਂ ਦਾ ਜ਼ਿਕਰ ਕੁਝ ਕੁ ਚੋਣਵੇਂ ਜਰਨੈਲਾਂ ਦਾ ਜ਼ਿਕਰ ਕਰ ਰਹੇ ਨੇ ਰਤਨ ਸਿੰਘ ਜੀ ਕਹਿੰਦੇ ਸਾਰਿਆਂ ਦੀ ਗਿਣਤੀ ਕਰੀਏ ਤੇ ਹਜ਼ਾਰਾਂ ਹੀ ਹੋ ਜਾਣਗੇ ਪਰ ਕਹਿੰਦੇ ਕੁਝ ਕਾਂ ਦਾ ਜ਼ਿਕਰ ਕਰ ਰਿਹਾ ਬਘੇਲ ਸਿੰਘ ਵੀ ਕਰੋੜਾ ਸਿੰਘ ਦੇ ਨਾਲ ਰਿਹਾ ਤੇ ਉਹ ਕਰੋੜਾ ਸਿੰਘ ਦੇ ਨਾਲ ਸ਼ਾਮ ਸਿੰਘ ਜੀ ਦੇ ਚਰਣਾ ਵਿਚ ਆਇਆ
ਗਾਰੇ ਨਿਸ਼ਾਨ ਦਿਓ ਸੰਭਾਰ
ਸ਼ਾਮ ਸਿੰਘ ਜੀ ਉਹਨਾਂ ਨੇ ਜਿੰਨਾ ਹੀ ਜ਼ਿੰਮੇਵਾਰੀ ਸੀ ਆਪਣੇ ਦਲ ਦੀ ਉਹ ਸਾਰੀ ਜ਼ਿੰਮੇਵਾਰੀ ਬਘੇਲ ਸਿੰਘ ਨੂੰ ਸੰਭਾਲ ਦਿੱਤੀ ਕਰੋੜਾ ਸਿੰਘ ਦੀ ਸ਼ਹੀਦੀ ਤੋਂ ਬਾਅਦ ਬਘੇਲ ਸਿੰਘ ਨੂੰ ਨਿਸ਼ਾਨ ਨਗਾਰੇ ਸੰਭਾਲ ਦਿੱਤੇ
ਸ਼ਾਮ ਸਿੰਘ ਪਿਓ ਛੰਨੇ ਦਾ
ਸ਼ਾਮ ਸਿੰਘ ਜੀ ਆਪ ਇਸ ਪ੍ਰਕਾਰ ਨਾਲ ਜਥੇਦਾਰ ਹੋਏ
ਉਸ ਕਰ ਦੀਨੋ ਮੋਰੇ ਵਾ
ਔਰ ਬਘੇਲ ਸਿੰਘ ਨੂੰ ਆਪਣਾ ਮੂਹਰੇ ਕਿਉਂਕਿ ਕਰੋੜਾ ਸਿੰਘ ਮੂਹਰੇ ਹੋ ਕੇ ਚੱਲਦਾ ਸੀ ਹੁਣ ਉਹਦੀ ਥਾਂ ਤੇ ਬਘੇਲ ਸਿੰਘ ਨੂੰ ਮੂਹਰੇ ਲਾ ਕੇ ਤੋਰ ਲਿਆ
ਯੋ ਭਇਓ ਸਰਦਾਰਨ ਸਿਰ ਬੜੋ ਸਰਦਾਰ
ਇਸ ਤਰ੍ਹਾਂ ਸ਼ਾਮ ਸਿੰਘ ਜੀ ਸਰਦਾਰਾਂ ਸਿਰ ਵੱਡੇ ਸਰਦਾਰ ਹੋਏ ਨੇ ਬੜੇ ਬੜੇ ਸਰਦਾਰ ਕੌਮ ਨੂੰ ਉਹਨਾਂ ਨੇ ਦਿੱਤੇ ਹਨ
ਦੋਹਰਾ ਮਿਸਲ ਮਾਝ ਮਦ ਹੁਤ ਘਨੀ ਐ ਦੁਆਬੇ ਚੁਥਾਈ ਦੇਸ਼
ਜੀ ਮਾਝੇ ਦੇ ਇਲਾਕੇ ਦੇ ਵਿਚ ਮਿਸਲ ਰਹਿੰਦੀ ਸੀ ਇਧਰ ਦੁਆਬੇ ਦਾ ਚੌਥਾ ਹਿੱਸਾ ਜਿਹੜਾ ਸੀ ਉਹ ਇਹਨਾਂ ਦੇ ਅਧੀਨ ਸੀ
ਲੈਲ ਪਰਬਤ ਲਗ ਗੰਗੇ ਉਸ ਉਗਰਾਈ ਬਿਨੈ ਕਲੇਸ਼
ਦੁਆਬੇ ਦਾ ਚੌਥਾ ਹਿੱਸਾ ਤੇ ਮਾਝੇ ਦੇ ਇਲਾਕੇ ਦਾ ਕੁਝ ਹਿੱਸਾ ਤੇ ਇਧਰ ਜਿੰਨੇ ਨੀਹਲ ਤੇ ਪਹਾੜਾਂ ਦਾ ਇਲਾਕਾ ਸੀ ਉਧਰ ਦਾ ਕੁਝ ਹਿੱਸਾ ਜਿਹੜਾ ਸੀ ਉਹ ਜਥੇਦਾਰ ਬਘੇਲ ਸਿੰਘ ਤੇ ਸ਼ਾਮ ਸਿੰਘ ਜੀ ਦੀ ਮਿਸਲ ਜਿਹੜੀ ਕਰੋੜੀਆਂ ਦੀ ਮਿਸਲ ਹੈ ਇਹਨਾਂ ਦੇ ਅਧੀਨ ਸੀ
ਜੋ ਉਸ ਕੀ ਕੋ ਮਿਸਲ ਅਕਾਵੇ
ਜੇ ਕੋਈ ਇਹਨਾਂ ਦੀ ਮਿਸਲ ਨੂੰ ਅਕਾਉਂਦਾ ਹੈ
ਕਰ ਉਪਰਾਲੇ ਉਸ ਦੂਰ ਪਾਵੇ
ਦੂਰੋਂ ਹੀ ਉਪਰਾਲਾ ਕਰਕੇ ਇਹਨੂੰ ਹਟਾ ਦਿੰਦੇ ਹਨ
ਮਿਸਲ ਸਭੀ ਜੋਤੀ ਪੰਥ ਮਾਏ
ਮਿਸਲਾਂ ਸਨ ਖਾਲਸੇ ਪੰਥ ਦੀਆਂ
ਇੱਕ ਇੱਕ ਬਾਰ ਲੜ ਗਈ ਨਠਾਏ
ਇੱਕ ਇੱਕ ਵਾਰ ਤਾਂ ਤਕਰੀਬਨ ਸਾਰੀਆਂ ਮਿਸਲਾਂ ਦਾ ਹੀ ਜੰਗ ਹੋਇਆ ਸ਼ਾਮ ਸਿੰਘ ਨਾਰੋਕੇ ਵਾਲਿਆਂ ਨਾਲ ਬਘੇਲ ਸਿੰਘ ਹੋਣਾ ਨਾਲ ਕਰੋੜੀਆਂ ਦੀ ਮਿਸਲ ਨਾਲ ਪਰ ਜਿਹੜੇ ਵੀ ਕੋਈ ਮਿਸਲ ਵਾਲਾ ਲੜਨ ਆਉਂਦਾ ਸੀ ਹਾਰ ਕੇ ਜਾਂਦਾ ਸੀ ਇਹਨਾਂ ਦੇ ਕੋਲੋਂ ਕੋਈ ਜਿੱਤ ਕੇ ਨਹੀਂ ਗਿਆ
ਇੱਕ ਵਾਰ ਮਲਵਈ ਸ਼ੌਂਕ ਗਏ
ਇੱਕ ਵਾਰ ਇਹ ਮਲਵਈ ਵੀ ਆਕੜ ਪਏ ਜਿਹੜੀ ਆ ਫੂਲਕਿਆਂ ਦੀ ਬੰਸ ਹੈ ਇਹ ਵੀ ਇੱਕ ਵਾਰੀ ਕਹਿੰਦੇ ਮੇਰੇ ਨਾਨਾ ਜੀ ਹੋਣਾ ਨਾਲ ਆਕੜ ਪਏ
ਬਹੁਤੇ ਮਜੈਲਨ ਬਹੁਤ ਸਾਕ ਕਏ
ਇਹਨਾਂ ਦੇ ਬਹੁਤੇ ਰਿਸ਼ਤੇ ਵੀ ਜੁੜੇ ਹੋਏ ਸਨ ਮਜੈਲਾਂ ਦੇ ਨਾਲ ਇਹਨਾਂ ਦੇ ਸੰਬੰਧ ਵੀ ਜੁੜੇ ਹੋਏ ਸਨ
ਇਸ ਆਮਨ ਤੇ ਰਹੇ ਹਟਾਏ
ਇਧਰ ਆਉਣ ਤੋਂ ਇਹਨਾਂ ਨੂੰ ਹਟਾਉਂਦੇ ਰਹੇ
ਟਕੇ ਨਜ਼ਰਾਨੇ ਚਹਿਨ ਪਾਏ
ਹੁਣ ਇਹਨਾਂ ਕੋਲੋਂ ਨਜ਼ਰਾਨੇ ਪਾਉਂਦੇ ਸਨ ਚਾਹੁੰਦੇ ਸਨ ਕਿ ਮਲਵਈ ਜਿਹੜੇ ਫੂਲਕਿਆਂ ਵਾਲੀ ਬੰਸ ਨੇ ਇਹ ਸਾਨੂੰ ਨਜ਼ਰਾਨੇ ਭੇਟ ਕਰਨ
ਇਨ ਮਿਸਲ ਬਘੇਲ ਸਿੰਘ ਕੀ ਹੱਥ ਪਾਇਓ
ਇਹਨਾਂ ਨੇ ਕੀ ਕੀਤਾ ਕਿ ਜਿਹੜੀਆਂ ਬਘੇਲ ਸਿੰਘ ਦੀ ਮਿਸਲ ਸੀ ਕਰੋੜੀਆਂ ਦੀ ਉਹਦੇ ਤੇ ਹੱਥ ਪਾਇਆ ਇਹਨਾਂ ਫੂਲਕਿਆਂ ਵਾਲਿਆਂ ਨੇ
ਮਨੇ ਮਾਜਰੀਓ ਆਨ ਦਬਾਇਓ
ਜਿਹੜਾ ਮਨੀ ਮਾਜਰੇ ਦਾ ਇਲਾਕਾ ਵੀ ਸਿੱਖਾਂ ਦੀਆਂ ਰਿਆਸਤਾਂ ਰਹੀਆਂ ਨੇ ਚੰਡੀਗੜ੍ਹ ਦੇ ਨੇੜੇ ਉਥੋਂ ਮਨੀ ਮਾਜਰੇ ਦੇ ਕੁਝ ਸਰਦਾਰ ਸਨ ਉਹ ਵੀ ਇਹਨਾਂ ਦੇ ਨਾਲ ਆ ਪਏ
ਉਹ ਬਘੇਲ ਸਿੰਘ ਉਹਨੇ ਸਮਝਾਏ
ਜਥੇਦਾਰ ਬਘੇਲ ਸਿੰਘ ਨੇ ਇਹਨਾਂ ਨੂੰ ਸਮਝਾਇਆ ਭਾਈ ਅਸੀਂ ਤੁਹਾਡੇ ਕੋਲੋਂ ਕੁਝ ਮੰਗਦੇ ਨਹੀਂ ਕੇਵਲ ਆਪਣਾ ਕੁਝ ਹਿੱਸਾ ਮੰਗਦੇ ਆ ਕਿ ਤੁਹਾਨੂੰ ਇਹ ਇਲਾਕਾ ਅਸੀਂ ਦਿੱਤਾ ਇਹਦੇ ਵਿਚੋਂ ਕੁਝ ਨਜ਼ਰਾਨਾ ਭੇਟ ਕਰੋ
ਸਗੋਂ ਬਿਲਪੁਰ ਬਿਹੂਨੀ ਲੈ ਚੁਕਾਏ
ਸਗੋਂ ਜਿਹੜਾ ਬਿਲਪੁਰ ਦਾ ਸਾਰਾ ਇਲਾਕਾ ਉਹ ਖਾਲੀ ਸੀ ਕਹਿੰਦੇ ਉਹਦੇ ਤੇ ਤੁਸੀਂ ਕਬਜ਼ਾ ਕਰ ਲਓ
ਤੋ ਚੜਿਓ ਬਘੇਲ ਸਿੰਘ ਬਜਵਾਏ ਨਗਾਰੇ
ਔਰ ਬਘੇਲ ਸਿੰਘ ਨੇ ਉਸ ਵੇਲੇ ਨਗਾਰਾ ਬਜਾਇਆ
ਜਾ ਸਿਧਨੋ ਆਏ ਜੈਸਲ ਮਾਰੇ
ਔਰ ਆ ਕੇ ਆ ਜੈਸਲਮੇਰ ਦਾ ਇਲਾਕਾ ਮਾਰਿਆ
ਔਰ ਗਿਰਦ ਘਨੌਰੇ ਉਹ ਲੂਟ
ਆਲੇ ਦੁਆਲੇ ਦਾ ਇਲਾਕਾ ਬਘੇਲ ਸਿੰਘ ਨੇ ਆਪਣੇ ਕਬਜ਼ੇ ਕਰ ਲਿਆ
ਲਾਏ ਮੋਰਚੇ ਗੜਬੇ ਉਹ ਜੂਟ
ਔਰ ਬੜੇ ਵੱਡੇ ਕਿਲੇ ਦੇ ਵਿਚ ਆਪਣਾ ਮੋਰਚਾ ਲਾ ਲਿਆ ਇਧਰ ਅਮਰ ਸਿੰਘ ਉਸ ਵੇਲੇ ਪਟਿਆਲੇ ਦਾ ਰਾਜਾ ਸੀ ਇਹ ਬਘੇਲ ਸਿੰਘ ਹੋਣਾ ਨਾਲ ਜਾ ਕੇ ਜਿਵੇਂ ਲੜਿਆ ਉਹ ਕਥਾ ਅਗਲਿਆਂ ਪ੍ਰਕਰਣਾਂ ਵਿੱਚ ਆਪ ਜੀ ਸਰਵਣ ਕਰੋਗੇ।